घड़िए शब्द सच्ची टकसा, घड़िए शब्द सच्ची टकसा, सच्ची टकसा, जत पहाड़ा जत पहाड़ा धीरज सुनिया, जत पहाड़ा धीरज सुनिया, अहरन मत वेद हथिया, अहरन मत वेद हथिया, जत पहाड़ा धीरज सुनिया, अहरन मत वेद हथियार, अहरण मत वेद हथिया भौखला अग्नि तपता भौखला अग्नि तपता भांडा भाव अमृत तित ढा भांडा भाव अमृत तित ढा अमृत तित ढा घड़िए शब्द सच्ची टकसा घड़िए शब्द सच्ची टकसा जिनको नदर करम तिनका जिनका नदर करम तिनका नानक नदरी नदर निहा नानक नदरी नदर निहा नदर निहा घड़िए शब्द सच्ची टकसा घड़िए शब्द सच्ची टकसा सच्ची टकसा सलो पवन गुरु पानी पिता पवन गुरु पानी पिता माता धरित महत दिवस रात दोए दाई दाया दिवस रात दोए दाई दाया खेले सगल जगत खेले सगल जगत चंगे आईया बुरे आईया हम वाचे धर्म हदू शब्द सच्ची टकसाल तिथ घड़िए सुरत मत मन बुद्ध तिथ घड़िए सुरत मत मन सुरा सिद्धा की सुध घड़ी है शब्द पै बिन ताड़त कच निकच Thank you. ਹੈ ਬਿਨ ਤਾੜਤ ਕੱਚ ਨਿਕੱਚ ਅੰਧਾ ਸੱਚਾ ਅੰਧਾ ਸੱਚਾ ਅੰਧੀ ਸੱਟ ਹੈ ਬਿਨ
ਘੜਨਾ ਪਿਛਲੀ ਲੜੀ ਨੂੰ ਜੋੜਨਾ ਚਾਹੁੰਦਾ ਕਿਉਂਕਿ ਜਪ ਸਾਨੂੰ ਜੀਵਨ ਦਾ ਰੂਪ ਚਿੱਤਰ ਕੇ ਦੇ ਰਿਹਾ ਹੈ ਤੇ ਜਿਹੜਾ ਜੀਵਨ ਕਰਮਾਂ ਤੇ ਨਿਰਭਰ ਹੈ ਕਰਮ ਬਦਲਦੇ ਨੇ ਤਾਂ ਬਦਲਦੇ ਨੇ ਮਤ ਬੁੱਧ ਮਨ ਬਦਲਦੇ ਮਤ ਬੁੱਧ ਮਨ ਤਾਂ ਬਦਲਦੀ ਹੈ ਜੇ ਗੁਰ ਕੀ ਸਿੱਖ ਸੁਣੀ ਹੋਵੇ ਮਤ ਵਿੱਚ ਰਤਨ ਜਵਾਹਰ ਮਾਨਿਕ ਜੇ ਇੱਕ ਗੁਰ ਕੀ ਸਿੱਖ ਸੁਣੀ ਸੁਣੀ ਨਾ ਹੋਵੇ ਸਿਰਫ ਮੰਨੀ ਵੀ ਹੋਵੇ ਸੁਣਿਆ ਮੰਨਿਆ ਕੇਵਲ ਮੰਨੀ ਨਾ ਹੋਵੇ ਭਾਵਨਾ ਨਾਲ ਮੰਨੀ ਹੋਵੇ ਪਿਆਰ ਨਾਲ ਮੰਨੀ ਹੋਵੇ ਭਾਵੋ ਨਾਲ ਮੰਨੀ ਹੋਵੇ ਕਿਸੇ ਬੱਧੋ ਵਾਸਤੇ ਨਾ ਮੰਨੀ ਹੋਵੇ ਕਈ ਵਾਰ ਮਨੁੱਖ ਕਈ ਕੰਮ ਕਰਦਾ ਪਰ ਬੱਧੋ ਵਾਸਤੇ ਕਰਦਾ ਗੁਣ ਬਾਣੀ ਵਿੱਚ ਵੀ ਆਉਂਦਾ ਜਿਹੜੇ ਕੰਮ ਬੱਧੋ ਵਾਸਤੇ ਕਰੇ ਮਨ ਦੀਆਂ ਭਾਵਨਾ ਨਾਲ ਨਾ ਜੁੜੇ ਹੋਣ ਉਹਦੇ ਵਿੱਚੋਂ ਮਨੁੱਖ ਨੂੰ ਰਸ ਨਾ ਆਵੇ ਬੈਠਾ ਬਾਰ ਬਾਰ ਘੜੀ ਵੱਲ ਪਿਆ ਦੇਖਦਾ ਕਦੋਂ ਭੋਗ ਪਵੇ ਬਾਰ ਬਾਰ ਘੜੀ ਵੱਲ ਪਿਆ ਦੇਖਦਾ ਕਦੋਂ ਭੋਗ ਪਵੇ ਰਸ ਨਹੀਂ ਆ ਰਿਹਾ ਜਦੋਂ ਰਸ ਆਉਂਦਾ ਨਾ ਗੁਰੂ ਨੇ ਬਾਣੀ ਵਿੱਚ ਕਿਉਂ ਕਹਿ ਦਿੱਤਾ ਕਹਿਣ ਲੱਗੇ ਮੱਛੀ ਕੋਲੋਂ ਕੋਈ ਪੁੱਛੇ ਤੂੰ ਜ਼ਿੰਦਗੀ ਦੇ ਇੰਨੇ ਸਾਲ ਪਾਣੀ ਵਿੱਚ ਰਹੀ ਹੈ ਇੰਨੇ ਸਾਲ ਪਾਣੀ ਵਿੱਚ ਰਹੀ ਰੱਜੀ ਨਹੀਂ ਮਨੁੱਖ ਦੋ ਚਾਰ ਸਾਲ ਦਸ ਸਾਲ ਇੱਕ ਕਿਸਮ ਦਾ ਖਾਣਾ ਖਾ ਲੈ ਅੱਕ ਜਾਂਦਾ ਅੱਕ ਜਾਂਦਾ ਬਦਲਵਾ ਚਾਹੁੰਦਾ ਕਿਸੇ ਸ਼ਹਿਰ ਵਿੱਚ ਦੋ ਚਾਰ ਸਾਲ ਲਗਾਤਾਰ ਕੱਟੇ ਵਕੇਸ਼ਨ ਚਾਹੁੰਦਾ ਕੋਈ ਚੇਂਜ ਆਵੇ ਮਛਲੀ ਤੂੰ ਪਾਣੀ ਵਿੱਚ ਹੀ ਪੈਦਾ ਹੋਈ ਹੈ ਪਾਣੀ ਵਿੱਚ ਤੇਰੇ ਵਰੇ ਬੀਤ ਗਏ ਤੈਨੂੰ ਪਾਣੀ ਤੋਂ ਰੱਜ ਨਹੀਂ ਆਇਆ ਗੁਰੂ ਨੇ ਬਾਣੀ ਅੰਦਰ ਬੜਾ ਖੂਬਸੂਰਤ ਜਵਾਬ ਦਿੱਤਾ ਕਹਿਣ ਲੱਗੇ ਮਾਧੋ ਜਲ ਕੀ ਪਿਆਸ ਨਾ ਜਾਏ ਖਤਮ ਨਹੀਂ ਹੋਈ ਕਿਉਂ ਜਲ ਮੈਂ ਅਗਨ ਉੱਠੀ ਅਧਿਕਾਏ ਅੱਗੇ ਨਾਲੋਂ ਜ਼ਿਆਦਾ ਪਿਆਸ ਲੱਗ ਗਈ ਜਿਉਂ ਜਿਉਂ ਜਲ ਵਿੱਚ ਰਹੀ ਪਿਆਸ ਵੱਧਦੀ ਗਈ ਘਟੀ ਨਹੀਂ ਤੇ ਜਦੋਂ ਇਸ ਕਿਸਮ ਦੀ ਪਿਆਸ ਹੋਵੇ ਫਿਰ ਇੱਕ ਖਿਆਲ ਕਰਿਓ ਮਨੁੱਖ ਅੱਕਦਾ ਨਹੀਂ ਉਹਨੂੰ ਬੱਧੋ ਵਾਸਤੇ ਨਹੀਂ ਕਹਿੰਦੇ ਉਹਨੂੰ ਭਾਹੋ ਕਹਿੰਦੇ ਖੈਰ ਮੈਂ ਅੱਗੇ ਤੁਰਾਂ ਸੁਣੇ ਮੰਨੇ ਮਨ ਕੀਤਾ ਭਾਵ ਬਹੁਤ ਸਾਰੇ ਪ੍ਰਭੂ ਦੇ ਗੁਣਾਂ ਦਾ ਸੰਗ੍ਰਹਿ ਦਿਖਾ ਦਿਖਾ ਮਤ ਬੁੱਧ ਸੁਰਤ ਮਨ ਨੂੰ ਘੜਨਾ ਸ਼ੁਰੂ ਕੀਤਾ ਮੈਂ ਆਖਰੀ ਲਫਜ਼ਾਂ 'ਤੇ ਪੁੱਜਣਾ ਚਾਹੁੰਦਾ ਕਿਉਂਕਿ ਅਗਲੀ ਪੌੜੀ ਵੱਲ ਵਧਣਾ। ਆਖਰੀ ਪੜਾਅ ਸੀ ਜਦੋਂ ਸ਼ਰਮਖੰਡ ਦੀ ਡਿਊਟੀ ਲੱਗੀ, ਕਿਉਂਕਿ ਜ਼ਰੂਰਤ ਕਰਮਖੰਡ ਨੂੰ ਬਦਲਦੀ ਹੈ, ਕਿਉਂਕਿ ਜੀਵਨ ਕਰਮਖੰਡ ਹੈ। ਮੈਂ ਇੱਕ ਵਾਰ ਕੀਤੀ ਸੀ ਦੇਈ ਹੈ ਕਿ ਇਹ ਸਰੀਰ ਕਰਮਖੰਡ ਹੈ, ਕਰਮ ਧਰਤੀ ਸਰੀਰ। ਕਲਯੁੱਗ ਵਿੱਚ ਜਿਹਾ ਕੋ ਬੀਜੇ ਅਤੇ ਆ ਫਲ ਪਾਏ। ਸਰੀਰ ਕਰਮ ਧਰਤੀ ਹੈ ਅਤੇ ਇਸ ਕਰਮ ਧਰਤੀ ਵਿੱਚ ਕਈ ਵਾਰ ਇੰਨੀ ਪਵਿੱਤਰਤਾ, ਇੰਨੇ ਖੂਬਸੂਰਤ ਫੁੱਲ ਖਿੜਦੇ ਨੇ, ਇੰਨੀ ਖੂਬਸੂਰਤ ਵਾਤਾਵਰਨ ਅਤੇ ਧਰਤੀ ਬਣ ਜਾਂਦੀ ਹੈ ਕਿ ਪ੍ਰਭੂ ਆਪ ਉਹਦੇ ਵਿੱਚ ਆ ਕੇ ਬੈਠ ਜਾਂਦਾ ਹੈ। ਗੁਰੂ ਨੇ ਬਾਣੀ ਵਿੱਚ ਇਸ ਲਈ ਆਖ ਦਿੱਤਾ, ਕਹਿਣ ਲੱਗੇ ਇਹ ਸਰੀਰ ਵੀ ਇੱਕ ਪਵਿੱਤਰ ਸਥਾਨ ਹੈ। ਟੁਕਾਈ ਸਰੀਰ ਵੀ ਪਵਿੱਤਰ ਅਸਥਾਨ ਹੈ। ਧਨ ਧਨ ਸੁਹਾਵਾ ਸੋ ਸਰੀਰ ਥਾਨ ਹੈ, ਜਿੱਥੇ ਮੇਰਾ ਗੁਰਧਰੇ ਵਿਖਾ। ਵਸਤੂ ਟਿਕਾਉਣ ਲਈ ਜਿਸ ਸਰੀਰ ਨੂੰ, ਕਾਇਆ ਨੂੰ, ਜਨਮ ਨੂੰ, ਜੀਵਨ ਨੂੰ, ਜਿਹੜਾ ਕਰਮ ਦਾ ਪੁਤਲਾ ਉਹਨੂੰ ਪ੍ਰਵਾਨ ਚੜ੍ਹ ਜਾਂਦਾ ਅਤੇ ਆਪਣੀ ਸਭ ਤੋਂ ਪਵਿੱਤਰ ਅਤੇ ਸ਼ਕਤੀਸ਼ਾਲੀ ਵਸਤੂ ਜਿਹੜੀ ਹੈ ਉਹਦੇ ਵਿੱਚ ਰੱਖ ਦਿੰਦਾ। ਪਰ ਉਹਨੂੰ ਪਹਿਲਾਂ ਸਜਾਉਣਾ ਅਤੇ ਉਸ ਸਜਾਵਟ ਦਾ ਨਾਂ ਹੀ ਭਾੜਤ ਹੈ। ਕਰਮ ਨੇ ਸੱਚਖੰਡ ਬਣਨਾ, ਇਸ ਲਈ ਕਿਵੇਂ ਬਣਨਾ? ਸ਼ਰਮਖੰਡ ਦੀ ਡਿਊਟੀ ਲੱਗੀ, ਕਰਮ ਨੇ ਤਾਂ ਸੁਧਰਨਾ, ਪਹਿਲਾਂ ਮਤ ਬੁੱਧ ਸੁਰਤ ਬੁੱਧ ਸੁਧਰੇਗੀ, ਇਹਨੂੰ ਘੜਨ ਦੀ ਲੋੜ ਹੈ। ਉੱਥੇ ਤਿੱਥੇ ਘੜੀ ਹੈ ਸੁਰਤ ਮਤ ਮਨ ਬੁੱਧ, ਤਿੱਥੇ ਘੜੀ ਹੈ ਸੁਰਾਂ ਸਿੱਧਾਂ ਕੀ ਸੁੱਧ। ਅਤੇ ਜਦੋਂ ਉਹ ਘੜੀ ਗਈ ਅਗਲੇ ਕਰਮਖੰਡ ਕੀ ਬਾਣੀ ਜ਼ੋਰ ਆ ਗਏ। ਮੈਂ ਆਖਰੀ ਲਫਜ਼ਾਂ 'ਤੇ ਪੁੱਜਾਂ, ਉਹ ਕਰਮਖੰਡ ਜਦੋਂ ਘੜਿਆ ਗਿਆ, ਖੂਬਸੂਰਤ ਹੋ ਗਿਆ, ਸੱਚਖੰਡ ਬਣ ਗਿਆ। ਇੱਥੇ ਭਗਤ ਵਸਿਆ ਕਹਿ ਲਓ ਕਰੈ ਆਨੰਦ ਸੱਚਾ ਮਨ ਸਹਿ। ਉੱਥੇ ਖੂਬਸੂਰਤ ਸੱਚਾ ਮਨ ਸੱਚ ਦਾ ਟਿਕਾਓ ਬਣ ਗਿਆ। ਹੁਣ ਉਹ ਸੱਚ ਦਾ ਟਿਕਾਓ ਕੀ ਸੀ? ਸੱਚਖੰਡ। ਬਸ ਹੁਣ ਮਸਲਾ ਅਗਲੀ ਪੌੜੀ ਵਿੱਚ ਆਇਆ ਜੀ। ਉਹ ਕਰਮ ਜਿਹੜਾ ਕਰਮਖੰਡ ਸੱਚਖੰਡ ਬਣਿਆ, ਉਹਦੀ ਘਾੜਤ ਕੀ? ਸਾਨੂੰ ਪਤਾ ਤਾਂ ਹੋਵੇ, ਮੈਂ ਪਿਛਲੇ ਦਿਹਾੜੇ ਚਰਚ ਕੀਤੀ ਸੀ, ਗੁਰੂ ਨੇ ਕੁਛ ਛੁਪਾ ਕੇ ਨਹੀਂ ਰੱਖਿਆ। ਬੜਾ ਐਡਵਾਂਸ ਸੰਸਾਰ ਹੈ ਮੇਰੇ ਸਤਿਗੁਰੂ ਦਾ, ਹਰ ਚੀਜ਼ ਪ੍ਰਤੱਖ ਕਰਕੇ ਸਾਹਮਣੇ ਰੱਖਦਾ, ਖੁਆਬੀ ਗੱਲਾਂ ਨਹੀਂ ਕਰਦਾ। ਸਵਾਲ ਪੈਦਾ ਹੋਇਆ ਜੀ, ਆਖਰ ਕਰਮਖੰਡ ਨੂੰ ਇੰਨਾ ਖੂਬਸੂਰਤ ਬਣਾ ਦੇਣਾ ਕਿ ਉਹ ਸੱਚਖੰਡ ਬਣ ਜਾਏ, ਉਹਨੂੰ ਕਿਵੇਂ ਘੜਿਆ ਗਿਆ? ਜਿਹੜਾ ਮੇਰੇ ਪ੍ਰਭੂ ਨੂੰ ਆਪਣਾ ਘਰ ਸਮਝ ਕੇ ਪ੍ਰਵਾਨ ਹੋਇਆ। ਲਓ ਉਹਦੀ ਕਹਾੜਤ ਦੀ ਜਿਹੜੀ ਟਕਸਾਲ ਹੈ ਨਾ, ਟਕਸਾਲ ਉਸੇ ਨੂੰ ਕਹਿੰਦੇ ਨੇ ਜਿੱਥੇ ਕੋਈ ਚੀਜ਼ ਘੜੀ ਜਾਏ, ਕਰੰਸੀ ਘੜੀ ਜਾਏ, ਕੋਈ ਹੋਰ ਕੀਮਤੀ ਚੀਜ਼ ਘੜੀ ਜਾਏ, ਉਹਨੂੰ ਟਕਸਾਲ ਕਹਿੰਦੇ। ਹੁਣ ਇੱਥੇ ਇੱਕ ਲਫ਼ਜ਼ ਸਪਸ਼ਟ ਕਰਕੇ ਅੱਗੇ ਤੁਰਨਾ ਚਾਹੁੰਦਾ। ਇੱਥੇ ਲਫ਼ਜ਼ ਨੇ ਘੜੀ ਹੈ ਸ਼ਬਦ ਸੱਚੀ ਟਕਸਾਲ। ਬੜਾ ਹੈਰਾਨ ਹੋਇਆ, ਸ਼ਬਦ ਨੂੰ ਘੜਨਾ? ਭਲਾ ਸ਼ਬਦ ਵੀ ਹੁਣ ਘੜਿਆ? ਇੱਥੇ ਰੁਕਣਾ। ਜੇ ਅਸੀਂ ਉਹ ਲਈਏ ਇਹਦੇ ਵਿੱਚੋਂ ਸ਼ਬਦ ਘੜਿਆ ਜਾਂਦਾ ਤਾਂ ਕਿਹੜੀ ਅਜੀਬ ਗੱਲ ਹੈ? ਸ਼ਬਦ ਨੂੰ ਘੜਨਾ ਕਿ ਸ਼ਬਦ ਨਾਲ ਘੜਿਆ ਜਾਣਾ? ਫਰਕ ਹੈ। ਜੀਵਨ ਨੂੰ ਸ਼ਬਦ ਘੜਦਾ, ਨਾ ਕਿ ਕੋਈ ਐਸਾ ਮੋੜ ਹੈ ਕਿ ਸ਼ਬਦ ਘੜਿਆ ਜਾਂਦਾ। ਇੱਥੇ ਫਿਰ ਰੁਕਣਾ ਚਾਹੁੰਦਾ, ਜਰਾ ਦੁਬਾਰਾ ਇਹ ਤੋਂ ਪੜ੍ਹ ਲਈਏ।
जत पहाड़ा धीरज सुनिया एरन मत वेद हथियार पोखला अगन तपता भांडा भाव अमृत तित डाल कड़िया शब्द सच्ची टकसाल।
ऐसे सूक्ष्म भेद है। एक चीज वो होंगी है जिसन असी रूप चित्रना हो साडे ख्वाब विच साडी कल्पना विच जो आवे असी उन्हें उवें करिए वो घट हो रहा। एक घाड़त जड़ी है एग्जाम्पल वजो पत्थर एक पत्थर है उनकी कोई वैल्यू नहीं कोई अच्छाई भी नहीं गुरमत ने भी नहीं मनी पत्थर ना तरदा है डुब जाता है ना भिजद सुका दा सुका रहिंदा है जैसे पाहन जल में रखियो पानी विच रख लो भिजदा नहीं पत्थर पाथर को बो नीर पवाया पत्थर रख के उंदे ते दिन रात पानी पाई जाओ उन्हें योग थोड़ो पैना है पाथर को बो नीर पवाया नए भीगे अदक सुकाया पिछदा नहीं कोई असर नहीं कोई इफेक्ट नहीं कुछ नहीं कबूलता ते जे पानी दी सतह ते रख दियो डुब जाता है मेरा आप नहीं डुबदा जिहड़ा उन दे सहारे जा उन दी संगत विच बैठा हुए उन्हों भी डुब दिंदा इसलिए गुरु ने बाणी विच आख दिता कहन लगे हम डोलत बेड़ी पाप भरी है किवें पत्थर पाप बहु लद्या गुनाहगार हो लून हरामी पाहन नाव पत्थर बेड़ी विच रखे हुए बेड़ी नहीं डुबती पत्थर करके डुब रही बेड़ी डुबन वास्ते नहीं बनी बेड़ी दे डुबन का कोई चांस नहीं बेड़ी तरदी है दूजे भी तार दी है पर बदकिस्मती नाल टेक गए ने विच पत्थर ओ बेड़ी जिहड़ी तरन लई सी ते तारन लई सी हुण डुबन दे किनारे ते है पार नहीं हो सकदी गुरु नूं भी आखना पिया पाहन नाव ना पार ग्रामी एनी घटिया किस्म दे इस किस्म दे पत्थर जड़े ने जे भला उन्दे विच कोई खूबी तैयार करनी होवे एग्जाम्पल किसे बुत घड़े ने किसे बुत तराश ने पत्थर दा टुकड़ा ले लिया है पत्थर दा टुकड़ा ले लिया है वो तो पत्थर है उन्दे विच उन्हें बड़ी खूबसूरत मूरत तराश दिती मूरत तराश दिती हुण किसे ने डेकोरेशन पीस समझ के अपने ड्राइंग रूम विच रख लिया हुण वो जदों अंदर वड़दा पत्थर नहीं देख रहा पत्थर नहीं देख रहा उन्दे विच्चों मूरत देख रहे हैं पत्थर दे विच्चों तराशी गई है वैल्यू मूरत दी है पत्थर दी नहीं बिल्कुल पत्थर दी कोई वैल्यू नहीं पर तराशी गई है पत्थर विच्चों मूरत वैल्यू दी मूरत दी वैल्यू है जेड़ा देखने वाला है वो पत्थर दे गुना नहीं देख रहा है वो देख रहा है इन्दे विच्चों मूरत दिस रही है लो इतने रुकना चाहना यह है घाड़त मनुख दे जीवन जड़े ने पत्थर वांगू हो चुके सन जीवन पत्थर आ चुके जिंदे ते कोई इफेक्ट नहीं ਕੋਈ ਅਸਰ ਨਹੀਂ, ਬਾਣੀ ਪੜ੍ਹ ਰਿਹਾ ਕੋਈ ਅਸਰ ਨਹੀਂ, ਕਿਉਂਕਿ ਅਜੇ ਘਾੜਤ ਨਹੀਂ ਨਾ ਸ਼ੁਰੂ ਹੋਈ। ਜ਼ਰੂਰਤ ਸੀ ਤਿੱਥੇ ਘੜੀਏ, ਸੁਰਤ ਮਤ ਮਨ ਬੁੱਧ ਤੋਂ ਸ਼ੁਰੂ ਹੋਵੇ ਘਾੜਤ, ਅਜੇ ਘਾੜਤ ਸ਼ੁਰੂ ਨਹੀਂ ਹੋਈ। ਜੀਵਨ ਪੱਥਰਾਇਆ ਹੋਇਆ ਹੈ ਅਤੇ ਪੱਥਰ ਦੇ ਜੀਵਨ ਵਿੱਚ ਕੋਈ ਅਸਰ ਨਹੀਂ ਹੁੰਦਾ। 100 ਵਰਿਆਂ ਪਾਣੀ ਵਿੱਚ ਰੱਖ ਲਓ, ਦਿਨ ਰਾਤ ਅਖੰਡ ਪਾਠ ਹੋ ਰਹੇ ਨੇ, ਕੋਈ ਅਸਰ ਨਹੀਂ। ਪੰਜ ਪੰਜ ਸੱਤ ਸੱਤ ਬਾਣੀਆਂ ਦੇ, ਦੋ ਦੋ ਚਾਰ ਚਾਰ ਸੁਖਮਨੀ ਸਾਹਿਬ ਦੇ ਰੋਜ਼ ਪਾਠ ਕਰੀ ਜਾਂਦਾ, ਪਰ ਜੀਵਨ 'ਤੇ ਕੋਈ ਅਸਰ ਨਹੀਂ। ਕਰਮ ਉਹੋ ਹੀ ਨੇ ਜਿਹੜੇ ਕੱਲ੍ਹ ਸਨ ਅੱਜ, ਕਿਉਂਕਿ ਜੀਵਨ ਜੀਵਨ ਦੇ ਕਰਮ ਪੱਥਰਾ ਚੁੱਕੇ ਨੇ। ਬਲਕਿ ਮੈਂ ਇੱਕ ਵਾਰ ਕੀਤੀ ਸੀ, ਖਿਆਲ ਕਰਿਓ, ਸਾਡੀਆਂ ਸੰਭਾਵਨਾਵਾਂ ਵਿੱਚ ਮਾਰਬਲ ਅਤੇ ਕੀਮਤੀ ਪੱਥਰ ਲਾ ਲਾ ਵੱਡੇ ਵੱਡੇ ਗੁਰਦੁਆਰੇ ਬਣਾਉਣ ਦਾ ਸ਼ੌਕ ਜ਼ਰੂਰ ਪੈਦਾ ਹੋ ਗਿਆ, ਪਰ ਅੰਦਰ ਬੈਠਣ ਵਾਲੇ ਦਾ ਜੀਵਨ ਪੱਥਰਾ ਰਿਹਾ ਹੈ। ਪੱਥਰਾ ਦੇਖਣਾ ਇਹ ਹੈ, ਕਿਤੇ ਇਹ ਤਾਂ ਨਹੀਂ ਪੱਥਰਾਂ ਵਿੱਚ ਬੈਠ ਕੇ ਪੱਥਰਾ ਰਹੇ ਹੋਈਏ। ਅਤੇ ਮੈਂ ਇੱਕ ਵਾਰ ਕੀਤੀ ਸੀ, ਆਪਣੇ ਉਸ ਪੁਸਤਕ ਵਿੱਚ ਵੀ ਇੱਕ ਇਸੇ ਗੱਲ 'ਤੇ ਆਰਟੀਕਲ ਲਿਖਿਆ ਕਿ ਗੁਰੂ ਤਾਂ ਆਖ ਰਿਹਾ, ਠਾਕਰ ਹਮਰਾ ਸਦ ਬੋਲਣ ਤਾਂ, ਸਿੱਖ ਹੈ ਤੇ ਬੋਲਾਂ ਦਾ ਪੁਜਾਰੀ, ਆ ਪਾਲਕੀ ਵਿੱਚ ਕੀ ਨੇ ਬੋਲ, ਇੱਥੇ ਕੀ ਹੋ ਰਿਹਾ ਬੋਲ। ਜਦੋਂ ਸਿੱਖ ਸ਼ਬਦ ਦਾ ਪੁਜਾਰੀ ਹੁੰਦਾ ਉਦੋਂ ਕੀ ਹੁੰਦਾ, ਬੋਲਾਂ ਦਾ ਪੁਜਾਰੀ। ਗੁਰੂ ਆਖ ਰਿਹਾ ਠਾਕਰ ਹਮਰਾ ਸਦ ਬੋਲਣ ਤਾਂ, ਅਤੇ ਦੂਜੇ ਪਾਸੇ ਨਾਲ ਹੀ ਆਖ ਰਿਹਾ ਨਾ ਪਾਥਰ ਬੋਲੇ ਨਾ ਕਿਛ ਦੇ, ਉਹ ਅਬੋਲ ਹੈ ਉਹ ਬੋਲ ਹੈ। ਪਰ ਪੈਸਾ ਅਬੋਲ 'ਤੇ ਲੱਗ ਰਿਹਾ, ਬੋਲ 'ਤੇ ਨਹੀਂ। ਸਰਮਾਇਆ ਅੱਜ ਅਬੋਲ 'ਤੇ ਲੱਗ ਰਿਹਾ, ਬੋਲ 'ਤੇ ਨਹੀਂ। ਜਿਸ ਸਰਮਾਏ ਨਾਲ ਅਸੀਂ ਲੋਕਾਂ ਤੱਕ ਗੁਰੂ ਦੇ ਬੋਲ ਪਹੁੰਚਾ ਸਕਦੇ ਸਾਂ, ਦੁਨੀਆ ਦੇ ਹਰ ਹਿੱਸੇ ਤੱਕ ਪਹੁੰਚਾ ਸਕਦੇ ਸਾਂ, ਉਹ ਸਾਰਾ ਸਰਮਾਇਆ ਬਹੁਤਾਤ ਵਿੱਚ ਅਸੀਂ ਅਬੋਲ ਅਤੇ ਪੱਥਰ 'ਤੇ ਲਾ ਰਹੇ। ਨਤੀਜਾ ਨਿਕਲ ਰਿਹਾ ਕਿ ਜੀਵਨ ਪੱਥਰਾ ਰਿਹਾ ਹੈ। ਹੁਣ ਮੇਰੇ ਗੁਰੂ ਨੇ ਕੀਤੀ ਰਹਿਮਤ, ਰਹਿਮਤ, ਉਹਨੇ ਆਖਿਆ ਜੇ ਹੋਰ ਕੁਝ ਨਹੀਂ ਤਾਂ ਇਉਂ ਕਰ, ਇਹ ਕਰਮ ਰੂਪ ਜਿਹੜੇ ਪੱਥਰ ਨੇ ਇਹਨਾਂ ਵਿੱਚੋਂ ਸ਼ਬਦ ਦੀ ਮੂਰਤ ਕੱਢ ਕੇ ਬਾਹਰ ਲਾਇਆ। ਲਓ ਇਹ ਹੈ ਸ਼ਬਦ ਦਾ ਘੜਨਾ, ਆਪਣੀ ਮਰਜ਼ੀ ਦਾ ਸ਼ਬਦ ਘੜਨਾ ਨਹੀਂ। ਇਸ ਕਰਮ ਵਿੱਚੋਂ ਸ਼ਬਦ ਦੀ ਮੂਰਤ ਦਿਸੇ। ਸਿੱਖ ਦੀ ਨਿਸ਼ਾਨੀ ਕੀ ਹੈ, ਉਹਦੇ ਹਰ ਕਰਮ ਵਿੱਚੋਂ ਗੁਰੂ ਦਿਸਦਾ। ਮਨੋਂ ਘੜਿਆ ਗਿਆ, ਜਦੋਂ ਜੀਵਨ ਘੜਿਆ ਜਾਂਦਾ ਹੈ ਨਾ, ਜਦੋਂ ਸਿੱਖ ਮਤ ਮਨ ਬੁੱਧ ਘੜੀ ਜਾਂਦੀ ਹੈ ਨਾ ਸ਼ਰਮਖੰਡ ਵਿੱਚ, ਉਦੋਂ ਸਿੱਖ ਐਸੇ ਕਰਮਖੰਡ ਦਾ ਵਾਸੀ ਹੋ ਜਾਂਦਾ ਜਿਹਦਾ ਕਰਮ ਜਿਹੜਾ ਹੈ ਉਹਦੇ ਵਿੱਚੋਂ ਗੁਰੂ ਦਿਸਦਾ। ਜਿਵੇਂ ਪੱਥਰ ਵਿੱਚੋਂ ਮੂਰਤ ਦਿਸਦੀ ਹੈ, ਵੈਲਿਊ ਮੂਰਤ ਦੀ ਹੈ, ਪੱਥਰ ਦੀ ਨਹੀਂ। ਜੇ ਉਹ ਮੂਰਤ ਨਾ ਦਿਸਦੀ, ਕਿਸੇ ਨੇ ਪੱਥਰ ਨੂੰ ਕੀ ਕਰਨਾ ਸੀ, ਉਹ ਭਲਿਆ ਤੇਰੇ ਕਰਮ ਕਿਸੇ ਲੇਖੇ ਨਹੀਂ ਜੇ ਵਿੱਚੋਂ ਗੁਰੂ ਨਾ ਦਿਸੇ। ਆਹ ਚੀਜ਼ ਦੇਖੀ, ਵਿੱਚੋਂ ਗੁਰੂ ਦਿਸਣਾ ਚਾਹੀਦਾ। ਸ੍ਰੀ ਗੁਰੂ ਗ੍ਰੰਥ ਸਾਹਿਬ ਨੇ ਇੱਕ ਥਾਂ 'ਤੇ ਬੜੀ ਖੂਬਸੂਰਤ ਲਫ਼ਜ਼ ਆਖੇ ਨੇ, ਕਹਿੰਦੇ ਨੇ
ਸਤਿਗੁਰ ਕਹਿ ਜੀ ਕੀ ਸਾਰ ਨਾ ਜਾਪੇ, ਸਤਿਗੁਰ ਕਹਿ ਜੀ ਕੀ ਸਾਰ ਨਾ ਜਾਪੇ ਕੇ ਪੂਰੇ ਸਤਿਗੁਰ ਵਾਹੋ।
ਗੁਰੂ ਨੂੰ ਕੀ ਚੰਗਾ ਲੱਗਦਾ, ਮੈਂ ਕਿਵੇਂ ਜਾਣਾ, ਮੈਨੂੰ ਕੀ ਪਤਾ ਲੱਗੇ, ਕਿਵੇਂ ਸਮਝ ਆਵੇ ਕਿ ਮੇਰੇ ਗੁਰੂ ਨੂੰ ਕੀ ਚੰਗਾ ਲੱਗਦਾ ਹੈ। ਕਹਿਣ ਲੱਗੇ ਉਹ ਭਲਿਆ ਵੀ ਕੋਈ ਔਖੀ ਗੱਲ ਹੈ, ਕੋਈ ਔਖੀ ਗੱਲ ਨਹੀਂ। ਕਿਸੇ ਗੁਰਸਿੱਖ ਦੇ ਜੀਵਨ ਜਿੰਦਾ ਜੀਵਨ ਘੜਿਆ ਹੋਇਆ ਕਰਮ ਹੋਵੇ, ਜਿਹੜਾ ਸ਼ਰਮਖੰਡ ਅਤੇ ਕਰਮਖੰਡ ਵਿੱਚ ਘੜਿਆ ਜਾਏ, ਵਿਸ਼ਵਾਸ ਕਰੀ ਉਹਦਾ ਜੀਵਨ ਜਾ ਕੇ ਦੇਖ ਲਈ, ਜੋ ਕੁਝ ਉਹ ਕਰ ਰਿਹਾ ਹੋਵੇ ਨਾ ਸਮਝ ਲਈ ਗੁਰੂ ਪਿਆ ਕਰਦਾ। ਫੈਸਲਾ
ਸਤ ਗੁਰ ਕੇ ਜੀ ਕੀ ਸਾਰ ਨਾ ਜਾਪੇ ਕੇ ਪੂਰੇ ਸਤ ਗੁਰ ਭਾਵ ਗੁਰ ਸਿੱਖਾ ਅੰਦਰ ਸਤ ਗੁਰ ਵਰਤੇ
ਉਹਨਾਂ ਵਿੱਚੋਂ ਸ਼ਬਦ ਤਰਾਸ਼ਿਆ ਗਿਆ ਲਓ ਇਹ ਹੈ ਸ਼ਬਦ ਦੀ ਤਰਾਸ਼ਨਾ ਇਹ ਨਹੀਂ ਕਿ ਅਸੀਂ ਸ਼ਬਦ ਕੱਢ ਸਕਦੇ ਹਾਂ ਥੋੜਾ ਸੂਖਮ ਤੇ ਸਮਝਾ ਇਹ ਨਹੀਂ ਕਿ ਅਸੀਂ ਸ਼ਬਦ ਕੱਢ ਸਕਦੇ ਹਾਂ ਜਾਂ ਕੋਈ ਸੰਸਾਰ ਦੇ ਅੰਦਰ ਐਸੀ ਟਕਸਾਲ ਹੈ ਜਿਹੜੀ ਗੁਰੂ ਸ਼ਬਦ ਨੂੰ ਕੱਢ ਸਕਦੀ ਬਿਲਕੁਲ ਨਹੀਂ ਹਾਂ ਜਿਸ ਦਿਨ ਸ਼ਰਮਖੰਡ ਦੀ ਟਕਸਾਲ ਵਿੱਚੋਂ ਮਨੁੱਖ ਦਾ ਕਰਮ ਲੰਘਦਾ ਹੈ ਨਾ ਉਸ ਦਿਨ ਦੇ ਪੱਥਰ ਰੂਪੀ ਕਰਮ ਜਿਹੜੇ ਨੇ ਉਹਨਾਂ ਵਿੱਚੋਂ ਸ਼ਬਦ ਦਿਸਣ ਲੱਗ ਪੈਂਦਾ ਸ਼ਬਦ ਤਰਾਸ਼ਿਆ ਜਾਂਦਾ ਫਿਰ ਮਨੁੱਖ ਉਹ ਸਿੱਖ ਜਿਹੜਾ ਜਿਹੜਾ ਵੀ ਕੰਮ ਕਰਦਾ ਹੈ ਨਾ ਜ਼ਿੰਦਗੀ ਵਿੱਚ ਆਪਾਂ ਰੋਜ਼ ਕਿਉਂ ਕਹਿੰਦੇ ਹਾਂ
ਗੁਰ ਸਿੱਖ ਮੀਤ ਚਲੋ ਗੁਰ ਚਾਲੀ ਗੁਰ ਸਿੱਖ ਮੀਤ ਚਲੋ ਗੁਰ ਚਾਲੀ ਜੋ ਗੁਰ ਕਹੇ ਸੋਈ ਭਲ ਮਾਨੋ ਹਰ ਹਰ ਕਥਾ ਨਿਰਾਲੀ ਜੇ ਤੂੰ ਬੋਲੇ ਤੇ ਤੇਰੇ ਬੋਲਣ ਦੀ ਅਦਾ ਤੇਰੇ ਬੋਲਣ ਵਿੱਚ ਮਿਠਾਸ ਤੇਰੇ ਬੋਲਣ ਵਿੱਚ ਸੱਚ ਉਹ ਹੋਵੇ ਮੈਨੂੰ ਗੁਰੂ ਪਿਆ ਬੋਲਦਾ ਹੈ ਜੇ ਤੂੰ ਤੱਕੇ ਤੇ ਗੁਰਪ੍ਰਸਾਦ ਨਾਨਕ ਸਮ ਦ੍ਰਿਸ਼ਟਾ ਐਸੀ ਹੋਵੇ ਕਿ ਲੋਕ ਆਖਣ ਜਿਉਂ ਜਾ ਤੱਕਣੀ ਜਿਉਂ ਜੀ ਨਦਰ ਮੇਰੇ ਗੁਰੂ ਦੀ ਸੀ ਸਿੱਖ ਦੀ ਵੀ ਹੋਈ ਤੇਰੇ ਅੰਦਰੋਂ ਸ਼ਬਦ ਪ੍ਰਗਟ ਹੋਵੇ ਸ਼ਬਦ ਪ੍ਰਗਟ ਹੋਵੇ ਤਰਾਸ਼ਿਆ ਜਾਏ ਤੇਰੇ ਜੀਵਨ ਦਾ ਰੂਪ ਜਿਹੜਾ ਹੈ ਕਰਮ ਰੂਪ ਜਿਹੜਾ ਹੈ ਕਰਮ ਖੰਡ ਜਿਹੜਾ ਹੈ ਉਹ ਮਨ ਨੂੰ ਨਿਰਾ ਗੁਰੂ ਦਾ ਰੂਪ ਹੋ ਜਾਏ ਕੋਈ ਕਰਮ ਤੇਰਾ ਐਸਾ ਨਾ ਹੋਵੇ ਜਿਹੜਾ ਗੁਰੂ ਨਾਲ ਨਾ ਮਿਲਦਾ ਹੋਵੇ ਇਹਨੂੰ ਕਿਸੇ ਨੂੰ ਅਸੀਂ ਮੂਰਤ ਆਖਣੇ ਕਿਸੇ ਦੀ ਮੂਰਤ ਕੋਈ ਪੱਥਰ ਵਿੱਚ ਕੱਢ ਦੇ ਕਿਸੇ ਦੀ ਮੂਰਤ ਕੋਈ ਕਾਗਜ਼ 'ਤੇ ਬਣਾ ਦੇ ਓਰੀਜਨਲ ਹੋਵੇ ਪਰ ਦੇਖੀ ਕਿਤੇ ਸ਼ਬਦ ਦੀ ਵੀ ਡੁਪਲੀਕੇਟ ਆਪਣੀ ਕਿਸਮ ਦੀ ਬਣਾਈ ਹੋਈ ਮੂਰਤ ਨਾ ਬਣਾਵੇ ਉਹਨੂੰ ਗੁਰੂ ਆਖੇਗਾ ਸਤਿਗੁਰ ਬਿਨਾਂ ਹੋਰ ਕੱਚੀ ਹੈ ਬਾਣੀ ਬੜੇ ਜਿਹੜੇ ਕਲਪਨਾ ਵਾਲੀ ਗੁਰੂ ਨਾਨਕ ਦੀਆਂ ਫੋਟੋਆਂ ਬਣਾਈ ਜਾਂਦੇ ਨੇ ਕਲਪਨਾ ਵਾਲੀ ਗੁਰੂ ਦੀਆਂ ਫੋਟੋਆਂ ਬਣਾ ਬਣਾ ਬੈਠੇ ਨੇ ਉਹਨਾਂ ਨੂੰ ਮੂਰਤ ਆਖ ਆਖ ਪੂਜੀ ਜਾਂਦੇ ਨੇ ਬਿਲਕੁਲ ਇਸੇ ਤਰ੍ਹਾਂ ਕੁਝ ਲੋਕ ਉਹ ਵੀ ਨੇ ਜਿਹੜੇ ਕਲਪਨਾ ਨਾਲ ਆਪਣੀ ਮਰਜ਼ੀ ਦੀਆਂ ਬਾਣੀ ਦੀਆਂ ਤੁਕਾਂ ਘੱਟ ਨਾਨਕ ਨਾਮ ਵੀ ਅਨੇਕਾਂ ਥਾਵਾਂ 'ਤੇ ਵਰਤੀ ਜਾਂਦੇ ਨੇ ਅਤੇ ਆਪਣੀਆਂ ਹੀ ਧਾਰਨਾ ਬਣਾ ਬਣਾ ਉਹਨਾਂ ਬਣਾਵਟੀ ਮੂਰਤਾਂ ਨੂੰ ਚਿੱਤਰ ਦੇਣਾ ਚਾਹੁੰਦੇ ਨੇ ਸਾਡੇ ਹਿਰਦਿਆਂ 'ਤੇ ਪਰ ਗੁਰੂ ਕਹਿੰਦੇ ਨੇ ਭਲਿਆ ਜੀਵਨ ਜੇ ਵਿੱਚ ਸ਼ਬਦ ਨਾ ਚਿੱਤਰਿਆ ਗਿਆ ਤਾਂ ਇਹ ਕਰਮ ਪੱਥਰਾ ਜਾਣਗੇ ਇਹਨਾਂ ਦੀ ਕੋਈ ਇਹਨਾਂ ਵਿੱਚੋਂ ਇੱਕ ਮੂਰਤ ਚਿੱਤਰ ਅਤੇ ਉਹ ਮੂਰਤ ਕਿਸੇ ਮਨੁੱਖ ਦੀ ਕਿਸੇ ਦੇਵੀ ਦੇਵਤੇ ਦੀ ਕਿਸੇ ਸਾਧ ਸੰਤ ਦੀ ਨਹੀਂ ਉਹ ਮੂਰਤ ਹੋਵੇ ਸ਼ਬਦ ਦੀ ਅੰਦਰੋਂ ਸ਼ਬਦ ਦੀ ਘਾਟ ਪੈਦਾ ਹੋਵੇ ਤੇਰਾ ਹਰ ਕਰਮ ਜਿਹੜਾ ਉਹਦੇ ਵਿੱਚੋਂ ਸ਼ਬਦ ਦਿਸੇ ਘੜਿਆ ਹੋਵੇ ਸ਼ਬਦ ਤੇਰੇ ਜੀਵਨ ਵਿੱਚ ਦੇ ਮਨੋ ਇਸ ਰੂਪ 'ਤੇ ਜੀ ਕਿਵੇਂ ਘੜਿਆ ਜਾਏ ਲਓ ਮਸਲਾ ਇੱਥੋਂ ਆਇਆ ਇਹੋ ਜਿਹੀ ਕਿਹੜੀ ਟਕਸਾਲ ਜਿੱਥੇ ਜੀਵਨ ਵਿੱਚੋਂ ਸ਼ਬਦ ਦੱਸੇ ਇਹੋ ਜਿਹੀ ਘਾਟ ਹੋ ਜਾਏ ਗੁਰੂ ਕਹਿਣ ਲੱਗੇ ਲੈ ਮੈਂ ਤੈਨੂੰ ਉਸ ਟਕਸਾਲ ਦੀ ਤਰਤੀਬ ਦੱਸਣਾ ਇੱਥੋਂ ਇਹ ਪੌੜੀ ਸ਼ੁਰੂ ਹੋਈ ਕਹਿਣ ਲੱਗੇ ਜੱਤ ਪਹਾਰਾ
ਹੁਣ ਇੱਥੇ ਇੱਕ ਅਰਜ਼ ਕਰਾਂ ਜੱਤ ਲਫ਼ਜ਼ ਕੋਈ ਕੇਵਲ ਬੇਹੰਗਮ ਰਹਿਣ ਦਾ ਨਾਮ ਨਹੀਂ ਅਨਮੈਰਿਜ ਰਹਿਣ ਦਾ ਨਾਮ ਨਹੀਂ ਜਤ ਇੱਕ ਸਮੁੱਚਾ ਲਫ਼ਜ਼ ਹੈ ਜਿਹਦਾ ਨਾਮ ਹੈ ਸੰਜਮ ਹਰ ਇੱਕ ਚੀਜ਼ ਦੇ ਅੰਦਰ ਸੰਜਮ ਭਾਵੇਂ ਗੁਰੂ ਦਸਮ ਪਾਤਸ਼ਾਹ ਜੀ ਨੇ ਆਖਿਆ ਕਿਤੇ ਏਕਾ ਨਾਰੀ ਜਤੀ ਹੋਏ ਕੀ ਹੈ ਸੰਜਮ ਤਿਆਗ ਨਹੀਂ ਇੰਦਰੀਆਂ ਨੂੰ ਸੰਜਮ ਸਿਖਾਉਣਾ ਇੰਦਰੀਆਂ 'ਤੇ ਕੰਟਰੋਲ ਕਰਨਾ ਇਹ ਹੈ ਜਤ ਅਤੇ ਪਹਾਰਾ ਕਹਿੰਦੇ ਨੇ ਪੱਠੀ ਨੂੰ, ਲੋੜ ਹੈ ਨਾ ਕਿਸੇ ਘੜ ਘੜੀ ਜਾਣੀ। ਕਹਿਣ ਲੱਗੇ ਜੀਵਨ ਦਾ ਜਿਹੜਾ ਸੰਜਮ ਹੈ ਨਾ ਉਹ ਇੱਕ ਪੱਠੀ ਬਣ ਜਾਏਗੀ। ਧੀਰਜ ਜਿਹੜਾ ਉਹ ਸੁਨਾਰ ਹੋਵੇ ਘੜਨ ਵਾਲਾ, ਅਤੇ ਧੀਰਜ ਕੀ ਹੈ? ਸਹਿਜ। ਦੂਜੇ ਲਫਜ਼ਾਂ ਵਿੱਚ ਧੀਰਜ ਦਾ ਅਰਥ ਹੀ ਸਹਿਜ ਹੈ। ਕਾਹਲੀ ਜਿਹੜੀ ਉਹਦੇ ਵਿੱਚ ਸਹਿਜ ਨਹੀਂ, ਉਚੇਚ ਜਿਹੜੀ ਹੋਵੇ ਉਹਦੇ 'ਚ ਸਹਿਜ ਨਹੀਂ ਹੁੰਦਾ। ਅਤੇ ਗੁਰੂ ਨੇ ਵਾਰ ਵਾਰ ਸਹਿਜ ਨਾਲ ਜੋੜਿਆ, ਬਲਕਿ ਸਹਿਜ ਨੂੰ ਰੱਬ ਦਾ ਨਾਮ, ਸਹਿਜ ਨੂੰ ਗਿਆਨ ਦਾ ਨਾਮ ਦਿੱਤਾ। ਇਸ ਲਈ ਕਹਿਣ ਲੱਗੇ ਧੀਰਜ ਜਿਹੜਾ ਸਹਿਜ ਹੈ ਨਾ ਉਹ ਸੁਨਾਰ ਹੋ ਜਾਏ।
ਜਪਤ ਪਹਾਰਾ ਧੀਰਜ ਸੁਨਿਆਰ, ਅਹਰਨ ਮਤ ਵੇਦ ਹਥਿਆਰ।
ਇੱਕ ਹੋਰ ਅਰਜ਼ ਕਰਾਇਆ ਇੱਥੇ, ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਤੁਸੀਂ ਪਿਛਲੀ ਤਰਤੀਬ ਅੰਦਰ ਵੀ, ਰੋਜ਼ਾਨਾ ਦੇ ਜੀਵਨ ਅੰਦਰ ਵੀ, ਜਿੱਥੇ ਜਿੱਥੇ ਸਮਝਣ ਦਾ ਸਮਾਂ ਮਿਲੇ ਤੁਸੀਂ ਵੇਖੋਗੇ, ਐਗਜ਼ਾਮਪਲ ਵਜੋਂ ਬਹੁਤ ਸਾਰੇ ਨਾਮ ਲਿਖੇ ਗਏ। ਵਸਤੂਆਂ ਦੇ ਨਾਮ ਨੇ, ਪਰ ਵਸਤੂਆਂ ਵਿੱਚ ਜਿਹੜੇ ਗੁਣ ਨੇ ਸੰਗਿਆ ਉਹ ਹੈ, ਸੰਗਿਆ ਉਹ ਹੈ। ਮੈਂ ਕੁਐਸ ਕੀਤੀ ਸੀ ਹੁਣ ਕੀ ਹੈ, ਮਣਕੁੰਚਰ, ਪੀਲਕ ਗੁਰੂ। ਹੁਣ ਮਣ ਨੇ ਹਾਥੀ 'ਤੇ ਹੋ ਹੀ ਨਹੀਂ ਜਾਣਾ, ਬੜਾ ਸੂਖਸ਼ਮ ਹੈ, ਹਾਥੀ ਬੜਾ ਸਥੂਲ ਹੈ, ਕਿਉਂਕਿ ਹਾਥੀ ਹੰਕਾਰੀ ਹੈ ਆਪਣੇ ਬਲ ਕਰਕੇ। ਮਨ ਜਦੋਂ ਹੰਕਾਰੀ ਹੁੰਦਾ ਉਹਨੂੰ ਹਾਥੀ ਆਖ ਦਿੱਤਾ। ਜਿਵੇਂ ਹਾਥੀ ਬਲਵਾਨ ਹੈ ਅਤੇ ਆਪਣੇ ਬਲ ਦੇ ਅਭਿਮਾਨ ਵਿੱਚ ਕਿਸੇ ਦੇ ਵੱਸ ਵਿੱਚ ਨਹੀਂ ਆਉਂਦਾ, ਹਾਥੀ ਨੂੰ ਕੰਟਰੋਲ ਕਰਨਾ ਵਿਗੜ ਜਾਏ ਬੜਾ ਔਖਾ, ਐਵੇਂ ਮਨ ਦੀ ਹਾਲਤ, ਮਨ ਵੀ ਜਦੋਂ ਵਿਗੜ ਜਾਏ ਇਹਨੂੰ ਕੰਟਰੋਲ ਕਰਨਾ ਬੜਾ ਔਖਾ। ਇਸ ਲਈ ਮਨ ਨੂੰ ਕੁੰਚਰ ਰੱਖ ਦਿੱਤਾ, ਮਨ ਕੁੰਚਰ। ਹੁਣ ਉਹਨੂੰ ਕੰਟਰੋਲ ਕਰਦਾ ਕੌਣ ਹੈ? ਪੀਲਕ, ਮਹਾਵਤ। ਇਸ ਲਈ ਗੁਰੂ ਨੂੰ ਮਹਾਵਤ ਕਹਿ ਦਿੱਤਾ। ਹੁਣ ਗੁਰੂ ਨੇ ਕੋਈ ਮਹਾਵਤ ਥੋੜ੍ਹਾ ਹੋ ਜਾਣਾ, ਸਮਝਿਆ? ਐਗਜ਼ਾਮਪਲ ਪੀਲਕ ਗੁਰੂ। ਹੁਣ ਉਹਦੇ ਹੱਥ ਵਿੱਚ ਹੈ ਕੀ? ਪੀਲਕ ਦੇ ਕੁੰਡਾ, ਅੰਕਸ, ਜਿਹਦੇ ਨਾਲ ਉਹ ਹਾਥੀ ਨੂੰ ਕੰਟਰੋਲ ਕਰ ਰਿਹਾ। ਅਤੇ ਗੁਰੂ ਦੇ ਹੱਥ ਵਿੱਚ ਕੀ ਹੈ? ਗਿਆਨ। ਇਸ ਲਈ ਗਿਆਨ ਕੁੰਡਾ ਐਗਜ਼ਾਮਪਲ ਬਣਾ ਰਹੇ, ਵਸਤੂਆਂ ਤੋਂ ਉਹਨਾਂ ਦੇ ਗੁਣ ਲਿਆ ਰਹੇ ਨੇ ਅੱਗੇ। ਮਨ ਕੁੰਚਰ, ਤਿਲਕ ਗੁਰੂ, ਗਿਆਨ ਕੁੰਡਾ। ਹੁਣ ਮਨ ਨੇ ਵਸ ਤਾਂ ਆਉਣਾ ਜੇ ਗਿਆਨ ਦਾ ਕੁੰਡਾ ਹੱਥ ਵਿੱਚ ਹੋਵੇ। ਆਪਾਂ ਰੋਜ਼ ਪੜ੍ਹਨੇ, ਕੁੰਭੇ ਬੱਧਾ ਜਲ ਰਹੇ, ਜਲ ਬਿਨ ਕੁੰਭ ਨਾ ਹੋਏ, ਗਿਆਨ ਕਾ ਬੱਧਾ ਮਨ ਰਹੇ ਅਤੇ ਗੁਰ ਬਿਨ ਗਿਆਨ ਨਾ ਹੋਏ। ਇਸ ਲਈ ਪੀਲਕ ਦੀ ਅਤੇ ਗਿਆਨ ਕੁੰਡੇ ਦੀ ਦੋਵਾਂ ਦੀ ਲੋੜ ਹੈ। ਪਰ ਲਫਜ਼ ਹਾਥੀ ਨਾਲ ਦੀ ਕਹਾਣੀ ਛੇੜ ਕੇ ਕੀਤਾ, ਇੱਕ ਐਗਜ਼ਾਮਪਲ ਹੈ। ਇਸੇ ਤਰ੍ਹਾਂ ਗੁਰੂ ਨੇ ਅਨੇਕਾਂ ਥਾਵਾਂ 'ਤੇ ਬਾਣੀ ਅੰਦਰ ਵਾਰ ਵਾਰ ਸਮਝਾਉਣ ਲਈ ਵੱਖ ਵੱਖ ਕਿਸਮ ਦੀਆਂ ਉਹਨਾਂ ਵਸਤੂਆਂ ਦਾ ਜ਼ਿਕਰ ਕੀਤਾ। ਜਿਵੇਂ ਅੰਮ੍ਰਿਤ ਦੇ ਸੰਬੰਧ 'ਚ ਵੀ ਬੋਲਦਿਆਂ ਇੱਕ ਵਾਰ ਅਰਜ਼ ਕੀਤੀ ਸੀ, ਇਹ ਪੰਜ ਜਿਹੜੀਆਂ ਵਸਤੂਆਂ ਨੇ ਇਹਨਾਂ ਦੇ ਗੁਣ ਲੈ ਨੇ, ਪਾਣੀ, ਬਾਣੀ, ਬਾਟਾ, ਖੰਡਾ, ਪਤਾਸੇ, ਇਹ ਪੰਜ ਵਸਤੂਆਂ ਨੇ। ਪਰ ਜੇ ਵਸਤੂਆਂ ਰਹਿ ਗਈਆਂ, ਇਹਦੇ ਵਿੱਚੋਂ ਗੁਣ ਨਾ ਲਏ, ਤਾਂ ਫਿਰ ਪਤਾਸਿਆਂ ਦੀ ਕੀ ਵੈਲਿਊ ਰਹਿ ਗਈ? ਇਹਨਾਂ ਚੀਜ਼ਾਂ ਦੀਆਂ ਜਿਹੜੀਆਂ ਸ਼ਕਤੀਆਂ ਨੇ ਇਹਨਾਂ ਅੰਦਰੋਂ, ਗੁਣ ਜਿਹੜੇ ਨੇ ਉਹ ਇਕੱਤਰ ਕੀਤੇ। ਅਤੇ ਮੈਂ ਅਰਜ਼ ਕੀਤੀ ਸੀ ਪਤਾਸ਼ਿਆਂ ਵਿੱਚ ਕਿੱਡਾ ਵੱਡਾ ਗੁਣ ਹੈ, ਜਲ ਵਿੱਚ ਪੈਂਦੇ ਹੀ ਆਪਣੀ ਹੋਂ ਛੱਡ ਦਿੰਦੇ ਨੇ, ਆਪਣੀ ਕੋਈ ਆਈਡੈਂਟੀ ਨਹੀਂ ਲੈਂਦੇ। 10 ਮਿੰਟ ਬਾਅਦ ਭਾਲਿਓ ਕਿੱਥੇ ਨੇ ਪਤਾਸੇ ਪਾਣੀ ਵਿੱਚ, ਆਪਣੀ ਹੋਂ ਖਤਮ, ਆਪ ਗਵਾਈ। ਪਰ ਗੁਣ ਖਤਮ ਨਹੀਂ, ਮਿਠਾਸ ਰਹਿ ਗਈ। ਤੁਸੀਂ ਪਾਣੀ ਵਿੱਚ ਬਾਅਦ ਵਿੱਚ ਪਤਾਸਿਆਂ ਦਾ ਅਹਿਸਾਸ ਕਰਨਾ ਹੋਵੇ ਨਾ ਵੀ ਇਸ ਪਾਣੀ ਵਿੱਚ ਪਤਾਸੇ ਪਏ ਨੇ, ਤਾਂ ਊਂ ਨਹੀਂ ਵੇਖ ਸਕਦੇ। ਪਰ ਜਦੋਂ ਘੁੱਟ ਭਰੋਗੇ, ਅਹਿਸਾਸ ਕਰੋਗੇ ਅੰਦਰ ਪਤਾਸੇ ਸਨ ਹੈ, ਕਿਉਂਕਿ ਗੁਣ ਛੱਡ ਗਏ। ਆਹ ਇੱਕ ਗੁਣ ਹੈ ਪਤਾਸਿਆਂ ਦਾ ਜਿਹੜਾ ਅੰਮ੍ਰਿਤ ਵਿੱਚ ਸਿੱਖ ਦੇ ਨਾਲ ਅੰਦਰ ਜਾਣਾ। ਤਾਂ ਹਰ ਇੱਕ ਵਸਤੂ ਗੁਰੂ ਨੇ ਜਿਸ ਚੀਜ਼ ਦਾ ਵੀ ਚਿੰਤਨ ਕੀਤਾ ਨਾ, ਨਾਲ ਨਾਲ ਉਹਦੇ ਗੁਣ ਦਾ ਸੰਗ੍ਰਹਿ ਕੀਤਾ। ਕਹਿਣ ਲੱਗੇ
ਐਰਨ ਮਤ ਵੇਦ ਹਥਿਆਰ,
ਜਿਹੜੀ ਚੀਜ਼ ਦੀ ਘਾਟ ਹੁੰਦੀ ਹੈ ਐਰਨ ਥੱਲੇ ਹੁੰਦੀ ਹੈ, ਹਥੌੜਾ ਉੱਤੇ ਹੁੰਦਾ। ਭਾਵੇਂ ਸੁਨਾਰ ਕੋਲ ਜਾਓ, ਉਹਦੇ ਵੀ ਅੱਗੇ ਇੱਕ ਛੋਟੀ ਜਿਹੀ ਐਰਨ ਪਈ ਹੁੰਦੀ ਹੈ, ਲੋਹੇ ਦਾ ਟੁਕੜਾ। ਤੁਹਾਡੇ ਹੱਥ ਵਿੱਚ ਵੀ ਇੱਕ ਹਥੌੜੀ ਹੁੰਦੀ ਹੈ, ਲੋਹੇ ਦੀ ਹਥੌੜੀ। ਥੱਲੇ ਅਤੇ ਉੱਤੇ ਦੋਵਾਂ ਪਾਸੇ ਐਸੀ ਚੀਜ਼ ਹੈ, ਕਿਉਂਕਿ ਮੱਤ ਨੂੰ ਕੱਢ ਲਿਆ ਗਿਆ ਸਰਮਖੰਡ ਵਿੱਚ। ਅਤੇ ਵੇਦ ਕੀ ਹੈ? ਗਿਆਨ ਸ਼ਬਦ ਉਹਦੀ ਹਥੌੜੀ ਹੈ, ਉਹਦੇ ਦਰਮਿਆਨ ਕੁਛ ਕਰਿਆ ਜਾ ਰਿਹਾ। ਐਰਨ ਮੱਤ ਵੇਦ ਹਥਿਆਰ ਭਾਉ ਖੱਲਾ। ਖੱਲਾ ਕਹਿੰਦੇ ਨੇ ਜਿਹੜੇ ਪੁਰਾਤਨ ਸਮੇਂ ਅੰਦਰ ਤੁਸੀਂ ਵੇਖਿਆ ਹੋਣਾ ਇੱਕ ਵਾਰੀ, ਅੱਜ ਵੀ ਜਿੱਥੇ ਕਦੀ ਸੁਨਾਰ ਦੇ ਉਸ ਏਰੀਏ ਵਿੱਚ ਜਾਓ ਨਾ ਜਿੱਥੇ ਉਹ ਗਹਿਣੇ ਬਣਾਉਂਦਾ, ਜਿੱਥੇ ਢਾਲਦਾ ਸੋਨੇ ਨੂੰ, ਉੱਥੇ ਵੇਖੋਗੇ ਪੱਠੀ ਦੇ ਨਾਲ ਇੱਕ ਛੋਟੀ ਜਿਹੀ ਇਸ ਕਿਸਮ ਦੀ ਪੱਖੀ ਲੱਗੀ ਹੁੰਦੀ ਹੈ। ਪੁਰਾਣੇ ਸਮੇਂ ਅੰਦਰ ਉਹ ਖਲਦੀ ਹੁੰਦੀ ਸੀ, ਉਹਨੂੰ ਇਉਂ ਦਬਾਉਂਦਾ ਸੀ ਅਤੇ ਉਹ ਹਵਾ ਭਰ ਕੇ ਛੱਡਦੀ ਸੀ, ਅਤੇ ਉਸ ਹਵਾ ਨਾਲ ਉਹਦੀ ਪੱਠੀ ਦਾ ਤਾਓ ਬਣਿਆ ਰਹਿੰਦਾ ਸੀ ਜਿਹਦੇ ਵਿੱਚ ਸੋਨਾ ਢਲਦਾ ਸੀ। ਗੁਰੂ ਕਹਿੰਦੇ ਨੇ ਭਾਉ ਖੱਲਾ ਅਗਨ ਤਪਤਾ। ਭਾਉ ਦੇ ਖੱਲੇ ਨਾਲ ਇਸ ਕਾਲਨਾ ਦੀ ਤਾਓ ਪੱਠੀ ਨੂੰ ਗਰਮ ਕਰਨਾ ਹੈ। ਕਾਲਨਾ ਜਿਹੜੀ ਹੈ ਤਪਤਾ, ਪੱਠੀ ਤੇ ਤਾਪ ਹੀ ਨਹੀਂ ਰਹੀ ਕਿਉਂਕਿ ਭਾਉ ਵੀ ਕੋਈ ਨਹੀਂ। ਨਤੀਜਾ ਨਿਕਲਿਆ ਪੱਠੀ ਨਹੀਂ ਤਪ ਰਹੀ, ਕਾਲਨਾ ਕੋਈ ਨਹੀਂ। ਮਨੁੱਖ ਕਰਮ ਕਰ ਰਿਹਾ ਪਰ ਕਾਲਨਾ ਨਹੀਂ ਚਾਹੁੰਦਾ। ਮਨੁੱਖ ਚਾਹੁੰਦਾ ਇਹ ਨਹੀਂ ਵੀ ਕਰਮ ਛੱਡ ਦੇ, ਕਿਉਂ ਤੇ ਕਰਮ ਤਾਂ ਇਹਨੇ ਕਰਨਾ ਹੀ ਨੇ, ਜੀਵਨ ਦਾ ਸੰਬੰਧ ਹੈ। ਅੱਜ ਸਾਡੇ ਕਰਮ ਵਿੱਚ ਕਾਲਨਾ ਕੱਟ ਰਹੀ ਹੈ, ਅਤੇ ਜਦੋਂ ਕਰਮ ਵਿੱਚ ਕਾਲਨਾ ਨਾ ਰਹੇ ਉਹਨੂੰ ਆਪਾਂ ਕੀ ਕਹਿੰਦੇ ਹਾਂ? ਅਕਿਰਤ। ਕਿਰਤ ਉਸੇ ਨੂੰ ਕਹਿੰਦੇ ਜਿਹਦੇ ਵਿੱਚ ਕਾਲਨਾ ਹੋਵੇ। ਆ ਜਿਹੜਾ ਆਟੋਮੈਟਿਕ ਯੁੱਗ ਹੈ ਨਾ, ਇਹ ਪਤਾ ਜੀ ਕੀ ਕੀ ਦੇਣ ਹੈ ਇਹਦੀ ਸਾਨੂੰ, ਕਿ ਅਸੀਂ ਚਾਹੁੰਦੇ ਹਾਂ ਕੰਮ ਹੋਵੇ ਪਰ ਸਾਨੂੰ ਕਰਨਾ ਨਾ ਪਵੇ। ਜੀਵਨ ਦੇ ਇੱਕ ਇੱਕ ਪਲ ਨੂੰ ਗਿਣ ਕੇ ਨਾਲ ਨਾਲ ਸਾਥ ਦੇਣ ਵਾਲੀ ਘੜੀ ਵੀ ਅਸੀਂ ਆਖਿਆ ਸਾਨੂੰ ਰੋਜ਼ ਚਾਬੀ ਦੇਣੀ ਪੈਂਦੀ ਹੈ, ਆਟੋਮੈਟਿਕ ਬਣ ਜਾਏ। ਕਾਰ ਜਿਹੜਾ ਸਾਨੂੰ ਹਜ਼ਾਰਾਂ ਕੋਹਾਂ ਦਾ ਸਫ਼ਰ ਕਰਾਉਂਦੀ ਹੈ, ਹੁਣ ਸਾਡੀ ਕੋਸ਼ਿਸ਼ ਹੈ ਅਤੇ ਬਾਹਰਲੇ ਮੁਲਕਾਂ ਨੇ ਕਰ ਲਈ, ਆਟੋਮੈਟਿਕ ਗੇਅਰ ਹੋ ਜਾਣ, ਸਾਨੂੰ ਬੈਠੇ ਗੇਅਰ ਵੀ ਨਾ ਬਦਲਣੀ ਪਵੇ। ਜਿੰਨਾ ਆਟੋਮੈਟਿਕ ਸਿਸਟਮ ਹੈ ਇਹਨੇ ਕਾਲਨਾ ਦਾ ਤਪਤਾ ਉਹ ਖਤਮ ਕਰ ਦਿੱਤਾ। ਅਤੇ ਸੰਸਾਰਿਕ ਕਿਰਿਆ ਨਹੀਂ, ਪਰਮਾਰਥ ਦੀ ਦੁਨੀਆਂ ਵਿੱਚ ਵੀ ਆ ਗਈ। ਕੰਮ ਹੋ ਜਾਏ, ਮੈਨੂੰ ਆਪਣਾ ਮਨ ਉਹ ਜਿਹਾ ਪਵਿੱਤਰ ਨਾ ਬਣਾਉਣਾ ਪਵੇ। 10 ਰੁਪਏ ਦਿਆਂ ਗ੍ਰੰਥੀ ਨੂੰ ਮੇਰੀ ਅਰਦਾਸ ਕਰਦੇ, ਤੂੰ ਮੈਨੂੰ ਲੈ ਕੇ ਦੇ ਦੀ, ਮੇਰੀ ਰੱਬ ਨਾਲ ਸਾਂਝ ਕਰਨ ਦੀ ਕੀ ਲੋੜ ਹੈ? ਮੈਂ ਐਵੇਂ ਰੱਬ ਨਾਲ ਸਾਂਝ ਪਾਉਂਦਾ ਫਿਰਾਂਗਾ, ਮੇਰੀ ਗੱਲ ਉਹ ਸੁਣੇ, ਉਹ ਮੇਰੀ ਗੱਲ ਪੂਰੀ ਕਰੇ। ਤੂੰ ਜੋ ਬੜਾ ਚੰਗਾ ਹੈ, ਜਿਹੜੇ ਗੁਨਾਹ ਨੇ ਉਹ ਤੂੰ ਛੱਡ ਦੇ, ਮੈਨੂੰ ਛੱਡਣ ਦੀ ਲੋੜ ਨਹੀਂ, ਕਿਉਂਕਿ ਮੈਨੂੰ ਸਾਂਝ ਡਾਇਰੈਕਟ ਕਰਨ ਦੀ ਕੀ ਲੋੜ ਹੈ? ਸਾਂਝ ਤੇਰੀ ਹੋਣੀ ਚਾਹੀਦੀ ਹੈ, ਆ ਮੈਂ ਤੈਨੂੰ ਭੇਟਾ ਕਰਾਂਗਾ, ਤੇਰੀ ਸਾਂਝ ਬਣੀ ਹੋਈ ਹੈ, ਤੂੰ ਮੈਨੂੰ ਉੱਥੋਂ ਲੈ ਕੇ ਦੇ ਦੇ। ਆਪ ਨਹੀਂ ਕਰਨਾ ਚਾਹੁੰਦਾ, ਔਰ ਇਹੋ ਕਾਰਨ ਜੇ ਜਿਸ ਕਿਸਮ ਦੀਆਂ ਚੰਗਿਆਈਆਂ ਉਹ ਗ੍ਰੰਥੀ ਵਿੱਚ ਦੇਖਣਾ ਚਾਹੁੰਦਾ ਨਾ, ਉਹ ਆਪ ਨਹੀਂ ਬਣਨਾ ਚਾਹੁੰਦਾ। ਕਈ ਵਾਰ ਕਰਨਾ ਗ੍ਰੰਥੀ ਸ਼ਰਾਬ ਪੀ ਲੈ, ਗੁਨਾਹਗਾਰ ਹੈ, ਪ੍ਰਧਾਨ ਭਾਵੇਂ ਰੋਜ਼ ਪੀ ਜਾਏ, ਗੁਨਾਹ ਨੇ, ਕਿਉਂਕਿ ਅਰਦਾਸ ਤਾਂ ਗ੍ਰੰਥੀ ਨੇ ਕਰਨੀ। ਉਹ ਚੰਗਾ ਹੋਣਾ ਚਾਹੀਦਾ, ਉਹ ਰੱਬ ਦੇ ਨੇੜੇ, ਮੈਨੂੰ ਚੰਗਾ ਬਣਨ ਦੀ ਕੀ ਲੋੜ? ਮੈਨੂੰ ਤਾਂ ਕੀਤੀ ਕਤਾਈ ਅਰਦਾਸ ਮਿਲ ਜਾਣੀ ਹੈ। ਭਲਿਆ ਆਪਣੇ ਅੰਦਰ ਉਹ ਜੁਰਤ, ਉਹ ਸੱਚਾਈ, ਉਹ ਹਾਲਾਤ ਪੈਦਾ ਕਰਕੇ ਤੇਰੇ ਤੈਨੂੰ ਅਰਦਾਸ ਵੀ ਨਾ ਕਰਨੀ ਪਵੇ। ਅਜੇ ਗੱਲ ਤੇਰੇ ਅੰਦਰ ਹੋਵੇ, ਮੇਰਾ ਗੁਰੂ ਸੁਣ ਲੈ। ਤੁਮਰਜ਼ ਕਰੇ ਸਮਨੁੱਖ ਚਾਹੁੰਦਾ, ਕਰਨਾ ਨਾ ਪਵੇ, ਹੋ ਜਾ। ਆ ਜਿੰਨਾ ਆਟੋਮੈਟਿਕ ਸਿਸਟਮ ਹੈ ਨਾ ਸਾਰਾ ਇੱਥੋਂ,
ਕਿੱਥੇ ਮੈਂ ਪੰਜਾਬੀ ਪੜ੍ਹਦਾ ਫਿਰਾਂਗਾ, ਗੁਰਮੁਖੀ ਪੜ੍ਹਦਾ ਫਿਰਾਂਗਾ, ਫਿਰ ਪਾਠ ਸਿੱਖਾਂਗਾ, ਫਿਰ ਪਾਠ ਕਰਾਂਗਾ, ਬੜਾ ਮੁਸ਼ਕਲ ਹੈ, ਮੈਂ ਕੀ ਕਰਨਾ? ਪੰਜਾਬੀ ਗੁਰਬਾਣੀ ਗੁਰਮੁਖੀ ਪੜ੍ਹ ਕੇ ਗ੍ਰੰਥੀ ਸਿੰਘ ਨੂੰ ਮਾਇਆ ਦਿਆਂਗਾ, ਉਹ ਪਾਠ ਕਰੇਗਾ ਅਤੇ ਅਰਦਾਸ ਮੇਰੇ ਨਾਂ ਦੀ ਕਰ ਦੇਵੇਗਾ ਆਟੋਮੈਟਿਕ। ਮਨੁੱਖ ਇਹ ਚਾਹੁੰਦਾ ਮੈਨੂੰ ਕਰਨਾ ਕੁਝ ਨਾ ਪਵੇ, ਇੱਥੇ ਤਪਤਾਓ ਖਤਮ ਹੋ ਜਾਂਦਾ, ਘਾਲਣਾ ਖਤਮ ਹੋ ਜਾਂਦੀ। ਗੁਰੂ ਕਹਿੰਦੇ ਨੇ
ਭਾਂਡਾ ਭਾਉ ਭਉ ਖੱਲਾ ਅਗਨ ਤਪਤਾ, ਭਾਂਡਾ ਭਾਉ ਅੰਮ੍ਰਿਤ ਤਿਤ ਢਾਲ।
ਉਹ ਭਾਵਨਾ ਦਾ ਪਿਆਰ ਦਾ ਭਾਂਡਾ ਬਣਾ, ਉਹਦੇ ਵਿੱਚ ਢਾਲ ਕੀ ਗੁਣ ਅੰਮ੍ਰਿਤ ਨੇ, ਨਾਮ ਅੰਮ੍ਰਿਤ ਹੈ ਅਤੇ ਨਾਮ ਹੀ ਗੁਣ ਹੈ।
ਪ੍ਰਭੂ ਦੇ ਗੁਣ ਜਿਹੜੇ ਨੇ ਉਸ ਭਾਂਡੇ ਭਾਵਨਾ ਦੇ ਭਾਵ ਵਿੱਚ ਟਿਕਣ, ਅਤੇ ਉਹ ਢਲੇ ਹੋਏ ਜਿਹੜੇ ਗੁਣ ਨੇ ਉਹਨਾਂ ਵਿੱਚ ਸ਼ਬਦ ਦੀ ਤਸਵੀਰ ਹੈ। ਜਦੋਂ ਉਹਦੇ ਵਿੱਚ ਤੂੰ ਆਪਣੇ ਕਰਮ ਨੂੰ ਬਣਾਏਗਾ, ਚਿੱਤਰੇਗਾ, ਉਹਦੇ ਵਿੱਚ ਸ਼ਬਦ ਦੱਸੇਗਾ। ਇਹ ਹੈ ਟਕਸਾਲ ਸ਼ਬਦ ਦੀ। ਗੁਰੂ ਕਹਿਣ ਲੱਗੇ
ਭਾਂਡਾ ਭਾਉ ਅੰਮ੍ਰਿਤ ਤਿਤ ਢਾਲ, ਘੜੀ ਹੈ ਸ਼ਬਦ ਸੱਚੀ ਟਕਸਾਲ।
ਨਾਮ ਰੂਪੀ ਗੁਣਾ ਰੂਪੀ ਵਸਤੂ ਨੂੰ ਢਾਲ ਕੇ ਉਹਦੇ ਵਿੱਚੋਂ ਜਿਹੜੇ ਕਰਮ ਗੁਣ ਰੂਪੀ ਕਰਮ ਨਿਕਲਣਗੇ ਨਾ, ਜਿਹਨਾਂ ਕਰਮਾਂ ਨਾਲ ਗੁਣ ਸੰਬੰਧਿਤ ਹੋਏਗਾ, ਉਹ ਗੁਣਾ ਰੂਪੀ ਕਰਮ ਜਿਹੜੇ ਨੇ ਜਦੋਂ ਤੂੰ ਕਰੇਗਾ, ਲੋਕ ਵੇਖਣਗੇ, ਉਹਨਾਂ ਨੂੰ ਵਿੱਚੋਂ ਸ਼ਬਦ ਦਿਸੇਗਾ ਵੀ ਹੈ ਇਹ ਤਾਂ ਉਹ ਕਰ ਰਿਹਾ ਜੋ ਗੁਰੂ ਆਖਦਾ। ਇਉਂ ਤੇਰੇ ਕਰਮਾਂ ਵਿੱਚੋਂ ਸ਼ਬਦ ਘੜਿਆ ਜਾਏਗਾ, ਸ਼ਬਦ ਦੀ ਮੂਰਤ ਦਿਸੇਗੀ। ਅਜੇ ਤੇਰੇ ਕਰਮਾਂ ਵਿੱਚੋਂ ਸ਼ਬਦ ਦੀ ਮੂਰਤ ਨਹੀਂ ਦਿਸਦੀ, ਕਿਉਂਕਿ ਸ਼ਬਦ ਕੁਝ ਹੋਰ ਕਹਿੰਦਾ, ਤੇਰੇ ਕਰਮ ਕੁਝ ਹੋਰ ਨੇ। ਲਓ ਆਪ ਹੈ, ਮੈਂ ਇੱਕ ਵਾਰ ਕੀਤੀ ਸੀ, ਹੋਰ ਕੁਝ ਨਹੀਂ, ਕੇਵਲ ਤੂੰ ਹਰ ਕਰਮ ਕਰਨ ਲੱਗਿਆ ਇੰਨਾ ਕੁ ਮੇਲ ਕੇ ਵੇਖ ਲਈ, ਭਲਾ ਮੇਰਾ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਗੁਰੂ ਇਸ ਕਰਮ ਦੀ ਇਜਾਜ਼ਤ ਦਿੰਦਾ, ਬਸ ਘੜਿਆ ਜਾਏਗਾ, ਵਿੱਚੋਂ ਸ਼ਬਦ ਦਿਸੇ, ਹਰ ਕਰਮ ਤੇਰਾ ਸ਼ਬਦ ਬਣ ਜਾਏ। ਫਿਰ ਇਸ ਦੀ ਟਕਸਾਲ ਦੱਸੀ ਮੈਂ ਕਿ ਇਸ ਟਕਸਾਲ ਵਿੱਚੋਂ ਨਿਕਲ ਕੇ ਜੀਵਨ ਦਾ ਕਰਮ ਜਿਹੜਾ ਹੈ ਉਹ ਸ਼ਬਦ ਦਾ ਰੂਪ ਬਣਦਾ, ਸ਼ਬਦ ਉਹਦੇ ਵਿੱਚੋਂ ਤਰਾਸ਼ਿਆ ਜਾਂਦਾ, ਉਸਦੇ ਹਰ ਕਰਮ ਵਿੱਚੋਂ ਸ਼ਬਦ ਦਿਸਦਾ ਭਰਿਆ। ਜਿਸ ਕਰਮ ਖੰਡ ਨੇ ਸੱਚਖੰਡ ਬਣਨਾ ਹੈ ਉਹ ਕਰਮ ਖੰਡ ਇਉਂ ਬਣਦਾ ਹੀ, ਉਸ ਸ਼ਬਦ ਦੀ ਚਿਤਰਨਾ, ਉਸ ਕਰਮ ਦੀ ਚਿਤਰਨਾ ਇਉਂ ਹੁੰਦੀ ਹੈ, ਉਹਦੇ ਵਿੱਚੋਂ ਫਿਰ ਸ਼ਬਦ ਦਿਸਦਾ, ਬਾਣੀ ਦਿਸਦੀ, ਗੁਰੂ ਦਿਸਦਾ, ਉਹਦਾ ਕਰਮ ਗੁਰੂ ਰੂਪ ਹੋ ਜਾਂਦਾ। ਹੁਣ ਕਹਿਣ ਲੱਗੇ ਮੈਂ ਇਹ ਵੀ ਦੱਸ ਦੇਣਾ ਚਾਹੁੰਦਾ, ਮੈਨੂੰ ਇਹ ਸਭ ਕੁਝ ਦੱਸਣ ਦੀ ਕਿਉਂ ਲੋੜ ਪਈ, ਰੂਟੀਨ ਵਿੱਚ ਮਨੁੱਖ ਦੀ ਹਾਲਤ ਕੀ ਹੈ। ਮੈਂ ਉਹਨੂੰ ਉਹ ਕਹਾਣੀ ਦੱਸ ਕੇ ਤੁਰਨਾ ਚਾਹੁੰਦਾ, ਮੈਂ ਇਹ ਕਹਾਣੀ ਦੇਖੀ ਸੀ ਇਸ ਦੀ, ਇਸੇ ਲਈ ਤਾਂ ਇਹਨੂੰ ਕਰਮ ਦੇ ਸੁਧਾਰ ਵੱਲ ਅਤੇ ਕਰਮ ਦੀ ਘਾਟ ਵੱਲ ਤੋਰਿਆ ਸੀ। ਹੁਣ ਸਲੋਕ ਵਿੱਚ ਕੇਵਲ ਰੂਟੀਨ ਵਿੱਚ ਨਿੱਤ ਕਿਰਿਆ ਵਿੱਚ ਜੀਵਨ ਕੀ ਹੈ, ਜਿੱਥੋਂ ਲਿਆ ਕੇ ਗੁਰੂ ਨੇ ਇੱਥੇ ਪਹੁੰਚਾਇਆ, ਜਿੱਥੋਂ ਬਾਹ ਫੜ ਕੇ ਗੁਰੂ ਨੇ ਕਰਮ ਨੂੰ ਜੀਵਨ ਨੂੰ ਸੱਚਖੰਡ ਤੱਕ ਪਹੁੰਚਾਇਆ, ਨਿੱਤ ਕਰਮ ਜਿਹੜਾ ਕਿਰਿਆ ਜਿਹੜੀ ਹੈ ਉਹ ਚੇਤੇ ਕਰਾਉਂਦੇ ਨੇ, ਕਹਿੰਦੇ ਨੇ ਉਹ ਕੀ ਹੈ,
ਪਵਨ ਗੁਰੂ ਪਾਣੀ ਪਿਤਾ।
ਆ ਹੈ ਸੰਸਾਰਿਕ ਜੀਵਨ ਦੀ ਬਣਤਰ।
ਪਵਨ ਹਮੇਸ਼ਾ ਗੁਰੂ ਰਹੀ ਹੈ, ਜਿੰਨਾ ਸ਼ਬਦ ਹੈ ਉਹ ਪਵਨ ਤੋਂ ਜਨਮ ਲੈਂਦਾ। ਮੈਂ ਇੱਕ ਵਾਰ ਅਰਜ਼ ਕੀਤੀ ਸੀ, ਬਹੁਤ ਦਿਲ ਹੋਈ, ਜਿੰਨਾ ਸ਼ਬਦ ਹੈ ਉਹ ਪਵਨ ਤੋਂ ਜਨਮ ਲੈਂਦਾ ਹੈ। ਗੁਰੂ ਨੇ ਬਾਣੀ ਵਿੱਚ ਵੀ ਆਖ ਦਿੱਤਾ ਕਿ ਰੱਬ ਨੇ, ਪ੍ਰਭੂ ਨੇ ਸਭ ਤੋਂ ਪਹਿਲਾਂ ਸ਼ਬਦ ਦਾ ਉਚਾਰਨ ਕੀਤਾ, ਕੀਤਾ ਪਸਾਓ ਏਕੋ ਪਵਾਓ, ਅਤੇ ਉਸ ਜਿਹੜਾ ਸਭ ਤੋਂ ਪਹਿਲਾਂ ਉਚਾਰਨ ਦਾ ਮਸਲਾ ਆਇਆ ਉਸੇ ਵੀ ਕਹਿ ਦਿੱਤਾ ਸਾਚੇ ਤੇ ਪਵਨਾ ਭਇਆ। ਸੱਚ ਤੋਂ ਜਿਹਨੇ ਸਭ ਤੋਂ ਪਹਿਲਾਂ ਜਨਮ ਲਿਆ ਉਹ ਸੀ ਪਵਨ ਗੁਰੂ, ਸਾਚੇ ਤੇ ਪਵਨਾ ਭਇਆ। ਪਵਨੇ ਤੇ
ਜਲ ਹੋਏ, ਉਹਦੇ ਤੋਂ ਬਾਅਦ ਅਗਲੀ ਫੋਰਮ ਵਿੱਚ ਜਲ ਬਣਿਆ ਅਤੇ ਜਲ ਤੇ ਤਿਰ ਭਵਨ ਸਾਜਿਆ, ਇਸ ਲਈ ਜਲ ਪਿਤਾ ਦੀ ਥਾਂ ਤੇ ਵਰਤਿਆ ਗਿਆ।
ਪਵਨ ਗੁਰੂ ਪਾਣੀ ਪਿਤਾ,
ਇਹ ਰੋਜ਼ਾਨਾ ਜੀਵਨ ਕਿਰਿਆ ਜਿਹੜੀ ਆਮ ਮਨੁੱਖ ਦੀ ਸੰਸਾਰਿਕ ਕਿਰਿਆ, ਜਿਹੜਾ ਨਿਜ਼ਾਮ ਇਸ ਸੰਸਾਰ ਦਾ ਕੁਦਰਤ ਦਾ ਚੱਲ ਰਿਹਾ, ਉਸ ਨਿਜ਼ਾਮ ਦੀ ਬਣਤਰ ਦਾ ਜ਼ਿਕਰ ਕਰ ਰਹੇ ਨੇ।
ਮਾਤਾ ਧਰਤ ਮਹਤ,
ਧਰਤੀ ਨੂੰ ਇਸ ਲਈ ਮਾਂ ਆਖਿਆ ਕਿਉਂਕਿ ਇਹਦਾ ਬੜਾ ਵਿਸ਼ਾਲ ਦਿਲ ਹੈ, ਧੀਰਜ ਹੈ, ਸੱਚ ਹੈ, ਬੁਰਾ ਨਹੀਂ ਲੋਚਦੀ। ਬਲਕਿ ਇੱਥੋਂ ਤੱਕ ਗੁਰੂ ਨੂੰ ਬਾਣੀ ਵਿੱਚ ਫੈਸਲਾ ਦੇਣਾ ਪਿਆ, ਕਹਿਣ ਲੱਗੇ ਭਰਿਆ ਬ੍ਰਹਮ ਗਿਆਨੀ ਕਹਿ ਧੀਰਜ ਏਕ। ਜੇ ਬ੍ਰਹਮ ਗਿਆਨੀ ਦਾ ਧੀਰਜ ਦੇਖਣਾ ਹੋਵੇ, ਉਹਦੀ ਅਵਸਥਾ ਦੇਖਣੀ ਹੋਵੇ ਤਾਂ ਧਰਤੀ ਕੋਲੋਂ ਵੇਖ ਲਈ, ਉੱਥੇ ਵੀ ਧੀਰਜ ਸੁਣਾ ਰਿਹਾ, ਉੱਧਰ ਵੀ ਧੀਰਜ ਸੁਣਾ ਰਿਹਾ, ਜਦ ਪਹਾੜਾਂ ਧੀਰਜ ਸੁਣਿਆਰ। ਤੇ ਧੀਰਜ ਜਿਹੜਾ ਹੈ ਉਹ ਮਾਂ ਦਾ ਰੂਪ ਧਾਰਨ ਕੀਤੀ ਬੈਠਾ ਇੱਥੇ ਵਿਸ਼ਾਲਤਾ। ਬ੍ਰਹਮ ਗਿਆਨੀ ਕਹਿ ਧੀਰਜ ਏਕ, ਕਹਿੰਦੇ ਉਸ ਧੀਰਜ ਦੀ ਨਿਸ਼ਾਨੀ ਕੀ ਹੈ? ਜਿਉਂ ਬਸੋਧਾ ਕੋ ਖੋਦੇ ਕਉ ਚੰਦਰ ਵੇ, ਐਨੀ ਵਿਸ਼ਾਲਤਾ, ਇੰਨਾ ਸਹਿਜ। ਕਹਿਣ ਲੱਗੇ ਮਾਂ ਵਾਲਾ ਹੱਕ ਦੇ ਦਿੱਤਾ ਧਰਤੀ ਨੂੰ, ਸਾਰੇ ਜੀਵਨ ਜਿੰਨੇ ਆਉਂਦੇ ਨੇ ਧਰਤੀ ਦੇ ਹਵਾਲੇ। ਮੈਂ ਇੱਕ ਵਾਰ ਕੀਤੀ ਸੀ, ਧਰਤੀ ਕੈਸੀ ਮਹਾਨ ਹੈ ਕਿ ਮਨੁੱਖ ਨੂੰ ਰੋਜ਼ੀ ਅਤੇ ਰਿਹਾਇਸ਼ ਦੋਨੋਂ ਚੀਜ਼ਾਂ ਦਿੰਦੀ ਹੈ। ਦੋ ਹੀ ਚੀਜ਼ਾਂ ਮਨੁੱਖ ਦੀਆਂ ਬਹੁਤ ਜ਼ਰੂਰੀ ਚੀਜ਼ਾਂ, ਰਿਹਾਇਸ਼ ਮਿਲਣੀ ਚਾਹੀਦੀ, ਰੋਜ਼ੀ ਮਿਲਣੀ ਚਾਹੀਦੀ। ਅਤੇ ਰੋਜ਼ੀ ਵੀ ਜਿੰਨੀ ਹੈ ਉਹ ਧਰਤੀ ਤੋਂ ਪੈਦਾ ਹੁੰਦੀ ਹੈ, ਹਰ ਤਰ੍ਹਾਂ ਦਾ ਅਨਾਜ, ਹਰ ਤਰ੍ਹਾਂ ਦੀ ਵਸਤੂ ਜਿਹੜੀ ਸਾਡੇ ਖਾਣ ਦੇ ਕੰਮ ਆਉਂਦੀ ਹੈ, ਪਹਿਨਣ ਦੇ ਕੰਮ ਆਉਂਦੀ ਹੈ, ਉਹ ਸਾਰੀ ਧਰਤੀ ਤੋਂ ਜਨਮ ਲੈਂਦੀ ਹੈ। ਅਤੇ ਰਿਹਾਇਸ਼ ਵੀ ਇਹੋ ਹੁੰਦੀ ਹੈ। ਅਤੇ ਮੈਂ ਇੱਕ ਵਾਰ ਸੀ, ਕਿੰਨੀ ਅਜੀਬ ਗੱਲ ਹੈ, ਕਿੰਨੀ ਵਿਸ਼ਾਲ ਹੈ, ਜਦੋਂ ਮਨੁੱਖ ਮਰ ਜਾਂਦਾ ਹੈ ਨਾ, ਉਦੋਂ ਇਹਦੇ ਰਿਸ਼ਤੇਦਾਰ ਵੀ, ਸੰਸਾਰ ਦੇ ਮਿੱਤਰ ਦੋਸਤ ਵੀ ਇਹਦੇ ਤੋਂ ਨਫ਼ਰਤ ਕਰਨ ਲੱਗ ਪੈਂਦੇ ਨੇ। ਜਿਹੜਾ ਮਕਾਨ, ਜਿਹੜਾ ਘਰ ਇਸਨੇ ਆਪਣੀ ਰੂਹ ਨਾਲ, ਆਪਣੇ ਸ਼ੌਕ ਨਾਲ ਬਣਾਇਆ ਹੁੰਦਾ, ਕਹਿੰਦੇ ਨੇ ਇਹਨੂੰ ਛੇਤੀ ਕੱਢ ਲਓ ਇੱਥੋਂ, ਇਹਦੇ ਲਈ ਹੁਣ ਸਾਡੇ ਕੋਲ ਕੋਈ ਥਾਂ ਨਹੀਂ। ਧਰਤੀ ਮਾਂ ਹੈ ਨਾ, ਭਾਵੇਂ ਦੁਨੀਆ ਦੇ ਲੋਕ ਜਿੰਨੀ ਮਰਜ਼ੀ ਨਫ਼ਰਤ, ਮਾਂ ਥੋੜ੍ਹਾ ਨਫ਼ਰਤ ਕਰ ਸਕਦੀ। ਉਹ ਆਖਦੀ ਚਲੋ ਕੋਈ ਨਹੀਂ, ਜੇ ਦੁਨੀਆ ਨੂੰ ਨਹੀਂ ਚੰਗਾ ਲੱਗਦਾ ਮੇਰੀ ਗੋਦ ਵਿੱਚ ਲੈ ਆਓ, ਮੈਨੂੰ ਅਜੇ ਵੀ ਪ੍ਰਾਣ ਹੈ ਮਾਂ ਜੀ ਬੜੀ। ਗੁਰੂ ਨੇ ਸੰਸਾਰਿਕ ਕਿਰਿਆ ਦਾ ਜ਼ਿਕਰ ਵੀ ਕੀਤਾ, ਕਹਿਣ ਲੱਗੇ ਉਹ ਤਾਂ ਹੈ ਨਾ ਪਰਮਾਰਥ ਦੀ ਕਿਰਿਆ, ਧਰਮਖੰਡ ਪਰ ਕਰਮਖੰਡ, ਪਰ ਮੈਂ ਜਿੱਥੋਂ ਇਹਨੂੰ ਲਿਆਇਆ ਚੁੱਕ ਕੇ ਇਸ ਕਰਮਖੰਡ 'ਤੇ, ਇਸ ਸੱਚਖੰਡ 'ਤੇ, ਮੈਂ ਉਹ ਦ੍ਰਿਸ਼ ਵੀ ਇਹਨੂੰ ਦੱਸਣਾ ਚਾਹੁੰਦਾ।
ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ, ਦਿਵਸ ਰਾਤ ਦੋਇਦਾਈ ਦਾਇਆ,
ਮੈਨੂੰ ਦਿਨ ਤੇ ਰਾਤ ਦਾਈ ਦਾਇਆ ਨੇ। ਦਾਈ ਸਵਾ ਦਿੰਦੀ ਹੈ, ਖਾਮੋਸ਼ ਕਰ ਦਿੰਦੀ ਹੈ, ਕਰਮ ਖਤਮ ਕਰ ਦਿੰਦੀ ਹੈ, ਅੰਧੇਰਾ ਅਗਿਆਨਤਾ ਲੈ ਆਉਂਦੀ ਹੈ, ਅਤੇ ਦਾਇਆ ਜਿਹੜਾ ਉਹਨੂੰ ਖੇਡਾਂ ਖਿਡਾਉਂਦਾ, ਦਿਨੇ ਖੇਡਾਂ ਖਿਡਾਉਂਦਾ, ਸਾਰਾ ਸੰਸਾਰ ਪਿਆ ਖੇਡਦਾ, ਦੁਨੀਆਂ ਦੇ ਲੋਕ ਇਸ ਜੀਵਨ ਦੀਆਂ ਖੇਡਾਂ ਖੇਡ ਰਹੇ ਨੇ, ਚੰਗੀਆਂ ਵੀ ਖੇਡ ਰਹੇ ਨੇ, ਮੰਦੀਆਂ ਵੀ ਖੇਡ ਰਹੇ ਨੇ। ਹਰ ਖੇਡ ਦੀ ਆਪਣੀ ਵੈਲਿਊ ਹੈ, ਹਰ ਖੇਡ ਦਾ ਆਪਣਾ ਮਿਆਰ ਹੈ, ਹਰ ਖੇਡ ਦਾ ਆਪਣਾ ਘੇਰਾ ਹੈ। ਜਿਉਂ ਜਿਉਂ ਖੇਡ ਉੱਤਮ ਹੁੰਦੀ ਜਾਂਦੀ ਹੈ ਨਾ, ਤਿਉਂ ਤਿਉਂ ਉਹਦਾ ਘੇਰਾ ਅਤੇ ਵੈਲਿਊ ਵਧੀ ਜਾਂਦੀ ਹੈ। ਮੈਂ ਇੱਕ ਵਾਰ ਖੇਡ ਦੇ ਸੰਬੰਧ ਵਿੱਚ ਅਰਜ਼ ਕੀਤੀ ਸੀ, ਪੰਜ ਚਾਰ ਮਿੰਟਾਂ ਜਾਂ ਆਖਰੀ ਦਿਨ ਲੈ ਜਾਵਾਂ ਅਤੇ ਖਿਆਲ ਨਾ ਕਰੋ, ਅਰਜ਼ ਕੀਤੀ ਸੀ ਕਿ ਖੇਡ ਉਹ ਹੀ ਹੈ, ਸਭ ਤੋਂ ਪਹਿਲਾਂ ਗਲੀਆਂ ਵਿੱਚ ਖੇਡਦਾ ਬੱਚਾ, ਆਪਣੇ ਵੀ ਖੇਡਦਾ, ਫਿਰ ਸਕੂਲ ਕਾਲਜ ਵਿੱਚ ਜਾਂਦਾ, ਉੱਥੇ ਜਾ ਕੇ ਸਕੂਲ ਕਾਲਜ ਦੀ ਟੀਮ ਵਿੱਚ ਖੇਡਦਾ। ਪਹਿਲੀ ਜਿੱਤ ਹਾਰ ਉਹਦੀ ਆਪਣੀ ਸੀ, ਦੂਜੇ ਨੂੰ ਕੀ। ਹੁਣ ਜਦੋਂ ਸਕੂਲ ਦੇ ਵਿੱਚ ਖੇਡਦਾ ਨਾ, ਉਦੋਂ ਜਿੱਤ ਹਾਰ ਉਹਦੀ ਆਪਣੀ ਨਹੀਂ ਹੁੰਦੀ, ਸਾਰਾ ਸਕੂਲ ਉਹਨੂੰ ਅਸੀਸਾਂ ਦਿੰਦਾ, ਉਹਦੀਆਂ ਸ਼ੁਭ ਇੱਛਾਵਾਂ ਉਹਦੇ ਸੰਬੰਧ ਵਿੱਚ ਰੱਖਦਾ, ਕਾਸ਼ ਜਿੱਤ ਜਾਏ, ਕਿਉਂਕਿ ਇਹਦੀ ਜਿੱਤ ਸਾਡੀ ਜਿੱਤ ਹੈ।
ਸਾਰੇ ਸਕੂਲ ਨਹੀਂ ਖੇਡਦਾ, ਸਾਰਾ ਸਕੂਲ ਦੇ ਨਾਲ ਕਾਲਜ ਵਿੱਚ ਖੇਡਦਾ, ਫਿਰ ਸਟੇਟ ਵੱਲੋਂ ਖੇਡਦਾ, ਸਾਰੀ ਸਟੇਟ ਜਿਹੜੀ ਹੈ ਉਹ ਇਸ ਉਡੀਕ ਵਿੱਚ ਹੁੰਦੀ ਜਿੱਤੇ, ਫਿਰ ਉਹ ਦੇਸ਼ਾਂ ਵੱਲੋਂ ਖੇਡਦਾ ਜਦੋਂ ਓਲੰਪਿਕ ਗੇਮਾਂ ਹੁੰਦੀਆਂ ਨੇ, ਦੇਸ਼ਾਂ ਵੱਲੋਂ ਖੇਡਦੇ ਨੇ, ਜਦੋਂ ਦੇਸ਼ਾਂ ਵੱਲੋਂ ਖੇਡਦੇ ਨੇ ਭਲੇ ਉਹ ਮੈਂ ਇੱਕ ਵਾਰ ਅਰਜ਼ ਕੀਤੀ ਸੀ ਕਿਹੜੀ ਅਜੀਬ ਗੱਲ ਹੈ, ਉਹ ਲੋਕ ਵੀ ਭਾਵ ਉਡੀਕਦੇ ਹੁੰਦੇ ਨੇ ਉਹਦੀ ਜਿੱਤ ਜਿਨ੍ਹਾਂ ਨੇ ਸਾਰੀ ਜ਼ਿੰਦਗੀ ਖੇਡ ਕੇ ਨਹੀਂ ਵੇਖਿਆ, ਜਿਨ੍ਹਾਂ ਨੇ ਖੇਡ ਦਾ ਮੈਦਾਨ ਵੇਖਿਆ ਵੀ ਨਹੀਂ। ਜਦੋਂ ਜਿੱਤ ਹੁੰਦੀ ਹੈ ਉਹਨਾਂ ਦੀ ਵੀ ਹੁੰਦੀ ਹੈ, ਲੋਕ ਕਹਿੰਦੇ ਫਲਾਣਾ ਦੇਸ਼ ਜਿੱਤ ਗਿਆ, ਅਤੇ ਉਸ ਦੇਸ਼ ਵਿੱਚ ਉਹ ਲੋਕ ਵੀ ਰਹਿੰਦੇ ਨੇ ਜਿਨ੍ਹਾਂ ਨੇ ਕਦੀ ਖੇਡ ਵੇਖੀ ਨਹੀਂ। ਪਰ ਉਹ ਸਾਰਿਆਂ ਲਈ ਕਿਉਂ ਹੋ ਗਈ? ਜਦੋਂ ਵਾਪਸ ਆਉਂਦਾ ਦੇਸ਼ ਵਾਸੀ ਹਕੂਮਤਾਂ ਉਹਨਾਂ ਦੇ ਗੱਲਾਂ ਵਿੱਚ ਹਾਰ ਕਿਉਂ? ਕਿਉਂਕਿ ਉਹ ਕੋਈ ਆਪਣੇ ਲਈ ਨਹੀਂ ਖੇਡ ਕੇ ਆਇਆ, ਉਹ ਪੂਰੇ ਵਤਨ ਲਈ ਖੇਡ ਕੇ ਆਇਆ, ਇਸ ਲਈ ਸਾਰੇ ਵਤਨ ਦਾ ਹੋ ਗਿਆ। ਅਤੇ ਮੈਂ ਅਰਜ਼ ਕੀਤੀ ਸੀ ਭਲੇ ਉਹ ਇੱਕ ਇਦੋਂ ਵੀ ਵੱਡੀ ਖੇਡ ਹੈ, ਉਹ ਹੈ ਸਾਰੇ ਬ੍ਰਹਿਮੰਡ ਲਈ, ਸਾਰੇ ਸੰਸਾਰ ਲਈ ਖੇਡਣਾ ਅਤੇ ਸਾਰੇ ਸੰਸਾਰ ਦੀ ਜਿੱਤ ਦਾ ਪ੍ਰਤੀਕ ਬਣਨਾ। ਅਤੇ ਇਹ ਉਹ ਖੇਡ ਹੈ ਜਿੱਥੇ ਆਖਿਆ ਜਾਂਦਾ ਹੈ ਜਗਤ ਜਲੰਦਾ ਰੱਖ ਲੈ ਆਪਣੀ ਕਿਰਪਾ ਧਾਰ, ਬਾਬਾ ਦੇਖੇ ਧਿਆਨ ਧਾਰ ਜਲਤੀ ਸਭ ਪ੍ਰਿਥਵੀ ਦਿਸ ਆਏ, ਬਾਜੋ ਗੁਰੂ ਗੁਬਾਰ ਹੈ 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 ਕਰਦੀ ਸੁਣੀ ਲੁਕਾਈ, ਬਾਬੇ ਭੇਖ ਬਣਾਇਆ ਉਦਾਸੀ ਦੀ ਰੀਤ ਚਲਾਈ। ਹੁਣ ਬਾਬਾ ਜੀਵਨ ਦੀ ਖੇਡ ਖੇਡਦਾ ਹੈ ਆਪਣੇ ਲਈ ਨਹੀਂ, ਪਰਿਵਾਰ ਲਈ ਨਹੀਂ, ਆਪਣੀ ਕੌਮ ਲਈ ਨਹੀਂ, ਸਾਰੇ ਬ੍ਰਹਿਮੰਡ ਸਾਰੀ ਮਨੁੱਖਤਾ ਲਈ। ਇਸੇ ਲਈ ਸਾਰੀ ਮਨੁੱਖਤਾ ਉਹਦਾ ਦਿਨ ਉਡੀਕਦੀ ਰਹਿੰਦੀ ਹੈ, ਕਿਉਂਕਿ ਉਹਦੀ ਜਿੱਤ ਸਾਡੀ ਆਪਣੀ ਜਿੱਤ ਹੈ। ਗੁਰੂ ਕਹਿਣ ਲੱਗੇ ਇਸ ਲਈ ਤੈਨੂੰ ਪਤਾ ਹੋਵੇ ਖੇਡ ਤੇ ਹਰ ਮਨੁੱਖ ਨੇ ਖੇਡਣੀ ਹੈ, ਪਰ ਹਰ ਖੇਡ ਦਾ ਆਪਣਾ ਮਿਆਰ ਹੈ, ਤੂੰ ਸੰਸਾਰ ਲਈ ਖੇਡ ਕੇ ਵੇਖ। ਤੂੰ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਬਾਣੇ ਸਰਬੱਤ ਕਾ ਭਲਾ ਕੀ ਹੈ, ਸਰਬੱਤ ਨਹੀਂ ਖੇਡਣਾ, ਸਰਬੱਤ ਨਹੀਂ ਖੇਡਣਾ, ਬੜੀ ਵੱਡੀ ਖੇਡ ਹੈ, ਨਹੀਂ ਤੇ ਸੰਸਾਰ ਦੇ ਲੋਕਾਂ ਨੇ ਖੇਡ ਦਾ ਖੇਡਣੀ ਹੈ। ਜਿਵੇਂ ਸਰਾਧ ਦੋ ਦਾਈ ਦਾ ਆਇਆ ਖੇਲੇ ਸਗਲ ਜਗਤ, ਹਰ ਕੋਈ ਆਪਣੀਆਂ ਆਪਣੀਆਂ ਛੋਟੀਆਂ ਛੋਟੀਆਂ ਖੇਡਾਂ ਪਿਆ ਖੇਡਦਾ, ਇੱਥੋਂ ਤੱਕ ਕਿ ਕਈ ਵਾਰ ਚੰਗਿਆਈਆਂ ਦੀ ਥਾਂ ਬੁਰਿਆਈਆਂ ਦੀਆਂ ਖੇਡਾਂ ਵੀ ਖੇਡੀ ਜਾਂਦਾ, ਵੱਡੀਆਂ ਖੇਡਾਂ ਨੂੰ ਹੱਥ ਹੀ ਨਹੀਂ ਪਾਉਂਦਾ ਜਿਹਦੇ ਨਾਲ ਸਾਰਾ ਬ੍ਰਹਿਮੰਡ ਉਹਦੇ ਘੇਰੇ ਵਿੱਚ ਆ ਜਾਏ। ਉਹਨੇ ਆਖਿਆ ਖੇਡ ਤਾਂ ਖੇਡ ਗਿਆ, ਪਰ ਭਲਿਆ ਉਹ ਜਿੰਨੀਆਂ ਖੇਡਾਂ ਨੇ ਨਾ, ਭਾਵੇਂ ਚੰਗੀਆਂ ਨੇ ਭਾਵੇਂ ਮੰਦੀਆਂ ਨੇ, ਉਹ ਧਰਮ ਖੰਡ ਵਿੱਚ ਜਾ ਕੇ ਕਰਮੀ ਕਰਮੀ ਹੋਏ ਵਿਚਾਰ 'ਤੇ ਆ ਜਾਣੀਆਂ ਨੇ, ਕਿਉਂਕਿ ਪਿੱਛੇ ਆ ਚੁੱਕੇ ਨੇ ਕਰਮੀ ਕਰਮੀ ਹੋਏ ਵਿਚਾਰ, ਧਰਮ ਖੰਡ ਵਿੱਚ ਇਹ ਗੱਲ ਆ ਚੁੱਕੀ। ਕਹਿਣ ਲੱਗੇ ਤੇਰੇ ਜੀਵਨ ਦੀਆਂ ਜਿੰਨੀਆਂ ਖੇਡਾਂ ਨੇ ਨਾ, ਉਹ ਮੈਂ ਤੈਨੂੰ ਸਮਝਾਇਆ ਸੀ ਕਿ ਕਰਮ ਖੰਡ ਦੀ ਦੁਨੀਆਂ ਵਿੱਚ ਜਦੋਂ ਧਰਮ ਖੰਡ ਦੀ ਦੁਨੀਆਂ ਵਿੱਚ ਜਾਏਗਾ ਕਰਮੀ ਕਰਮੀ ਹੋਏ ਵਿਚਾਰ ਵਿੱਚ ਆ ਜਾਣਗੇ, ਤੇਰੀਆਂ ਫਾਈਲਾਂ ਖੁੱਲਣਗੀਆਂ, ਚੰਗਿਆਈਆਂ ਬੁਰਿਆਈਆਂ ਬਾਚੇ ਧਰਮ ਹਦੂਰ ਕਰਮੀ ਆਪੋ ਆਪਣੀ, ਉਸ ਕਰਮੀ ਕਰਮੀ ਹੋਏ ਵਿਚਾਰ ਵਿੱਚ ਤੂੰ ਉਹ ਵੀ ਹੋ ਸਕਦਾ ਕਿ ਤਿੱਥੇ ਸੋਹਣ ਪੰਚ ਪ੍ਰਵਾਨ ਨੇੜੇ ਹੋ ਜਾਏ, ਉਹ ਵੀ ਹੋ ਸਕਦਾ ਨੀਚ ਕਰਮ ਬਾਏ ਰੋਏ ਦੀ ਘੇਰੇ ਵਿੱਚ ਚਲਾ ਜਾਏ। ਇਸ ਲਈ ਮੈਨੂੰ ਤੇਰੇ 'ਤੇ ਤਰਸ ਆਇਆ ਤਾਂ ਮੈਂ ਤੈਨੂੰ ਬਹੁ ਫੜਿਆ ਅਤੇ ਚੱਲਦਾ ਚੱਲਦਾ ਤੈਨੂੰ ਕਰਮ ਖੰਡ ਤੋਂ ਸੱਚ ਖੰਡ ਤੱਕ ਲੈ ਆਇਆ। ਆ ਦੋਵਾਂ ਚੀਜ਼ਾਂ ਨੂੰ ਸਮਝ ਲੈ, ਵੇਖ ਲੈ, ਜੇ ਗੁਰੂ ਨਾਨਕ ਦੇ ਜਪ ਦੇ ਰਾਹੀਂ ਕਰਮ ਖੰਡ ਅਤੇ ਸੱਚ ਖੰਡ ਤੱਕ ਨਾ ਪੁੱਜਿਓ ਤਾਂ ਉਹ ਹਾਲਤ ਪਵਨ ਗੁਰੂ ਪਾਣੀ ਪਿਤਾਮਾ ਖੇਲੇ ਸਗਲ ਜਗਤ ਵਾਲੀ ਤਾਂ ਹੋਣੀ ਹੈ, ਉਹ ਸਾਰਾ ਜਗਤ ਹੀ ਪਿਆ ਖੇਡਦਾ, ਆਪਣੇ ਆਪਣੇ ਹਿਸਾਬ ਸਾਰਿਆਂ ਨੇ ਦੇਣੇ ਨੇ, ਚੰਗਿਆਈਆਂ ਬੁਰਿਆਈਆਂ ਦੇ ਹਿਸਾਬ ਸਾਰਿਆਂ ਦੇ ਹੋਣੇ, ਚੰਗਿਆਈਆਂ ਬੁਰਿਆਈਆਂ ਵਾਚੇ ਧਰਮ ਹਦੂਰ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ। ਕਹਿਣ ਲੱਗੇ ਮੈਂ ਇਸ ਲਈ ਇਹ ਗੱਲ ਸਮਝਾਉਣਾ ਚਾਹੁੰਦਾ ਭਲਿਆ, ਜਿੰਨੀ ਨਾਮ ਦਿਆਇਆ ਗਏ ਮਸ਼ਕਤ ਘਾਲ, ਜਿਨ੍ਹਾਂ ਨੇ ਗੁਣਾਂ ਦਾ ਚਿੰਤਨ ਕੀਤਾ ਨਾਮ ਦਾ ਚਿੰਤਨ ਕੀਤਾ ਅਤੇ ਨਿਰਾ ਚਿੰਤਨ ਹੀ ਨਹੀਂ ਕੀਤਾ, ਮਸ਼ਕਤ ਵਿੱਚ ਘਾਲਣਾ ਵਿੱਚ ਲਿਆਂਦਾ। ਮੈਂ ਹੁਣ ਅਰਜ਼ ਕੀਤੀ ਸੀ ਮਨੁੱਖ ਚਾਹੁੰਦਾ ਘਾਲਣਾ ਵਿੱਚ ਨਾ ਆਵੇ, ਰੋਜ਼ ਪੜ੍ਹੀ ਜਾਵਾਂ ਕਿ ਸਚਾਰਾਂ ਹੋਈ ਹੈ ਕਿ ਕੂੜੇ ਟੁੱਟੇ ਪਾਲ, ਰੋਜ਼ ਪੜ੍ਹੀ ਜਾਵਾਂ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ, ਚਿੰਤਨ ਹੋਵੇ ਪਰ ਹੁਕਮ ਰਜਾਈ ਚੱਲਣ ਦੀ ਗੱਲ ਘਾਲਣਾ ਵਿੱਚ ਨਾ ਲਿਆਵਾਂ।
ਇਹ ਨਹੀਂ ਕਿਹਾ। ਗੁਰੂ ਕਹਿਣ ਲੱਗੇ ਤੈਨੂੰ ਮਸ਼ੱਕਤ ਘਾਲਣ ਦਾ ਵਸਲ ਨਾਲ ਦੇ ਰਿਹਾ, ਜੇ ਤੂੰ ਮਸ਼ੱਕਤ ਘਾਲਣ ਤੱਕ ਆ ਜਾਏਗਾ ਫਿਰ ਵਿਸ਼ਵਾਸ ਕਰ, ਨਾਨਕ ਤੇ ਮੁੱਖ ਉਜਲੇ ਤਿੱਥੇ ਸੌਣ ਪੰਚ ਪ੍ਰਵਾਨ। ਮੇਰੇ ਆਪ ਨਹੀਂ ਜਿਹੜੇ ਤੇਰੀ ਸੰਗਤ ਕਰਨਗੇ, ਤੇਰੇ ਕੋਲ ਬੈਠਣਗੇ, ਜਿਹੜੇ ਤੇਰੀ ਮੱਤ ਲੈਣਗੇ, ਜਿਹੜੇ ਤੇਰਾ ਸਾਥ ਦੇਣ ਸਾਥੀ ਬਣਨਗੇ, ਰਿਸ਼ਤੇਦਾਰ ਮਿੱਤਰ ਦੋਸਤ ਜਿਹੜੇ ਵੀ ਤੇਰੇ ਨੇੜੇ ਆਉਣਗੇ, ਚੰਦਨ ਵਾਂਗੂ ਤੂੰ ਆਪਣੀ ਖੁਸ਼ਬੂ ਉਹਨਾਂ ਤੱਕ ਵੀ ਵੰਡ ਸਕੇਗਾ, ਉਹ ਵੀ ਖੁਸ਼ਬੂਦਾਰ ਹੋ ਜਾਣਗੇ।
ਨਾਨਕ ਤੇ ਮੁੱਖ ਉਜਲੇ ਜਿੰਨੀ ਨਾਮ ਧਿਆਇਆ ਗਏ ਮਸ਼ਕਤ ਘਾ। ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾਲ, ਕੇਤੀ ਛੁੱਟੀ ਨਾਲ, ਕੇਤੀ ਛੁੱਟੀ ਨਾਲ, ਘੜੀਏ ਸ਼ਬਦ ਸੱਚੀ ਟਕਸਾ, ਘੜੀਏ ਸ਼ਬਦ ਸੱਚੀ ਟਕਸਾਲ, ਘੜੀਏ ਸ਼ਬਦ ਸੱਚੀ ਟਕਸਾਲ, ਸੱਚੀ ਟਕਸਾਲ, ਸੱਚੀ ਟਕਸਾਲ।
ਤੋ ਆਓ ਮੈਂ ਫਿਰ ਲਫਜ਼ ਦੁਹਰਾ ਦਿਆਂ ਕਿ ਜੀਵਨ ਦਾ ਇਹ ਕਰਮ ਖੰਡ ਸੱਚ ਖੰਡ ਉਦੋਂ ਬਣਨਾ ਜਦੋਂ ਸਾਡੇ ਜੀਵਨ ਦੇ ਹਰ ਕਰਮ ਵਿੱਚ ਸ਼ਬਦ ਚਿਤਰਿਆ ਜਾਏਗਾ। ਸ਼ਬਦ ਗੁਰੂ ਹੈ, ਇਹ ਘੜਿਆ ਜਾਏ ਅਤੇ ਉਹ ਭੈ ਬਿਨ ਘੜਤ ਕੱਚ ਨਿਕੱਚ, ਜਿਸ ਗੁਰੂ ਦੇ ਹੁਕਮ ਵਿੱਚ ਨਹੀਂ ਰਵਾਂਗੇ ਸ਼ਬਦ ਨਹੀਂ ਚਿਤਰਿਆ ਜਾਣਾ। ਇਸ ਲਈ ਪਹਿਲਾਂ ਹੀ ਫੈਸਲਾ ਕਰ ਦਿੱਤਾ ਸੀ ਕਿ ਵੀ ਸਚਿਆਰਾਂ ਹੋਈਏ ਕਿ ਵਕੂੜਾ ਟੁੱਟੇ ਪਾਲ, ਹੁਕਮ ਰਜਾ ਚੱਲਣਾ। ਸਚਿਆਰ ਬਣਨ ਲਈ ਭੈ ਵਿੱਚ ਰਹਿਣਾ ਜ਼ਰੂਰ, ਹੁਕਮ ਵਿੱਚ ਰਹਿਣਾ ਜ਼ਰੂਰ। ਫਿਰ ਕੀ ਹੋਏਗਾ, ਸਾਡੇ ਕਰਮਾਂ ਵਿੱਚੋਂ ਸ਼ਬਦ ਗੁਰੂ ਚਿਤਰਿਆ ਜਾਏਗਾ। ਜੋ ਕੁਛ ਕਰਾਂਗੇ ਉਹਦੇ ਵਿੱਚੋਂ ਸਾਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਹੁਕਮ ਦੱਸਣਗੇ। ਜਿਹੜਾ ਵੇਖੇਗਾ ਉਹ ਆਖੇਗਾ ਨਹੀਂ, ਇਹ ਕੰਮ ਤਾਂ ਮੇਰੇ ਗੁਰੂ ਦਾ ਹੈ। ਇਹ ਆਪ ਵੀ ਅਸੀਂ ਝਾਤ ਪਾ ਸਕਦੇ ਹਾਂ, ਜਿਹੜਾ ਕੰਮ ਕਰਨ ਲੱਗੀਏ ਉਹ ਪੁੱਛ ਲਈਏ, ਸ਼੍ਰੀ ਗੁਰੂ ਗ੍ਰੰਥ ਸਾਹਿਬ ਇਜਾਜ਼ਤ ਦਿੰਦੇ ਨੇ, ਇਹਦੇ ਵਿੱਚੋਂ ਸਾਨੂੰ ਸ਼ਬਦ ਦਿਸਦਾ। ਬਸ ਜਿਸ ਦਿਨ ਇਹ ਫੈਸਲਾ ਕਰਨਾ ਹੈ ਨਾ, ਕੰਮ ਅਸੀਂ ਉਹ ਕਰਨਾ ਹੈ ਜਿਹਦੇ ਵਿੱਚੋਂ ਸ਼ਬਦ ਦਿਸੇ, ਉਸ ਦਿਨ ਸਮਝੋ ਸ਼ਬਦ ਦੀ ਟਕਸਾਲ ਕੰਪਲੀਟ ਹੋ ਗਈ। ਗੁਰੂ ਬਖਸ਼ਿਸ਼ ਕਰੇ, ਇਉਂ ਜੀਵਨ ਕਰਮ ਖੰਡ ਤੋਂ ਸੱਚ ਖੰਡ ਵਿੱਚ ਪ੍ਰਵੇਸ਼ ਕਰੇ। ਇਹ ਬਖਸ਼ਿਸ਼ ਮੇਰੇ ਸਤਿਗੁਰੂ ਦੀ ਜੋ ਗੁਰੂ ਨੇ ਕਰਾਇਆ। ਮੈਂ ਕਰਜ਼ ਕਰਾਂ ਤਾਂ ਰਾਧਿਆਂ, ਬਾਬਾ ਕਬੀਰ ਨੇ ਬੜੀ ਖੂਬਸੂਰਤ ਗੱਲ ਆਖੀ, ਕਹਿਣ ਲੱਗੇ ਕਬੀਰ ਨਾ ਹਮ ਕੀਆ ਨਾ ਕਰੇਂਗੇ, ਨਾ ਕਰ ਸਕੇ ਸਰੀਰ, ਜੋ ਕੁਛ ਕੀਆ ਸੋ ਹਰ ਕੀਆ ਭਇਓ ਕਬੀਰ ਕਬੀਰ। ਲੋਕ ਆਖਣਗੇ ਦਰਸ਼ਨ ਸਿੰਘ ਨੇ ਵੀ ਆਖਿਆ ਕਿ ਭਲਿਆ ਮੇਰੇ ਕੋਲ ਕਿੱਥੇ ਤਾਕਤ ਇਸ ਰੱਬੀ ਸਰਬੱਗ ਸਤੂ ਦੇ ਬਚਨਾਂ ਨੂੰ ਸਮਝ ਸਕਾਂ। ਆਪਾਂ ਮਿਲ ਕੇ ਗੁਰੂ ਨੇ ਜੋ ਬਖਸ਼ਿਸ਼ ਕੀਤੀ ਉਹਦੀ ਵਿਚਾਰ ਕੀਤੀ, ਜਿੱਥੋਂ ਤੱਕ ਗੁਰੂ ਨੇ ਮਤ ਬਖਸ਼ੀ ਵਿਚਾਰ ਕੀਤੀ। ਸਤਿਗੁਰੂ ਬਖਸ਼ਿਸ਼ ਕਰੇ, ਸਾਨੂੰ ਸੂਝ ਪਾਵੇ, ਅਸੀਂ ਬਚਨਾਂ ਦੀ ਗਹਿਰਾਈ ਤੱਕ ਜਾ ਕੇ ਉਸ ਸ਼ਬਦ ਦੀ ਟਕਸਾਲ ਵਿੱਚ ਜਾ ਕੇ ਜੀਵਨ ਦੇ ਕਰਮਾਂ ਵਿੱਚੋਂ ਅਸੀਂ ਸ਼ਬਦ ਨੂੰ ਪ੍ਰਗਟ ਕਰ ਸਕੀਏ। ਬਸ ਜਪਜੀ ਸਾਹਿਬ ਦੀ ਵਿਆਖਿਆ ਦਾ ਸਾਰ ਤੱਤ ਇਹ ਹੈ। ਇਹਦੇ ਵਿੱਚ ਸਾਨੂੰ ਸ਼ਬਦ ਪ੍ਰਗਟ ਕਰਨ ਦਾ ਹੁਕਮ ਹੈ, ਜੀਵਨ ਵਿੱਚੋਂ ਸ਼ਬਦ ਚਿਤਰਿਆ ਜਾਏ, ਇਹ ਹੁਕਮ ਹੋਇਆ। ਸਾਨੂੰ ਫੈਸਲਾ ਆਖਰੀ ਇਹ ਮਿਲਿਆ ਕਿ ਘੜੀਏ ਸ਼ਬਦ ਸੱਚੀ ਟਕਸਾਰ। ਉਹ ਭਰਿਆ ਇਸ ਧੀਰਜ ਸੁਨਾਰ ਨਾਲ, ਇਸ ਸ਼ਰਮਖੰਡ ਦੀ ਸੱਚ ਮਨ ਬੁੱਧ ਅਤੇ ਸੁਰਤ ਨੂੰ ਘੜਨ ਨਾਲ ਅਤੇ ਉਹਦੇ ਵਿੱਚੋਂ ਕਰਮ ਘੜਨ ਨਾਲ ਮੈਂ ਇੱਥੇ ਪਹੁੰਚਣਾ ਚਾਹੁੰਦਾ। ਗੁਰੂ ਕਹਿੰਦੇ ਨੇ ਭਰਿਆ ਤੇਰੇ ਜੀਵਨ ਦੇ ਹਰ ਕਰਮ ਵਿੱਚੋਂ ਸ਼ਬਦ ਚਿਤਰਿਆ ਜਾਏ। ਬਸ ਇਹੋ ਜਪੁਜੀ ਸਾਹਿਬ ਦਾ ਸਾਰ ਤੱਤ ਹੈ। ਜੇ ਅਸੀਂ ਇਸ ਨੂੰ ਸਮਝ ਲਈਏ, ਸਾਡਾ ਆਪਣਾ ਇੰਨੇ ਦਿਨ ਬੈਠ ਕੇ ਇਕੱਤਰ ਹੋ ਕੇ ਇਸ ਬਾਣੀ ਦੀ ਵਿਚਾਰ ਕਰਨੀ ਸਕਾਰਥ ਹੋ ਜਾਏਗੀ। ਜੇ ਇੰਨਾ ਕੁ ਫੈਸਲਾ ਕਰਕੇ ਤੁਰੀਏ ਇਹਨਾਂ ਸ਼ਬਦਾਂ ਨਾਲ ਖਿਮਾ ਦਾ ਜਾ ਚੱਕਾਂ, ਭੁੱਲਾਂ ਲਈ, ਬੇਅੰਤ ਭੁੱਲਾਂ ਲਈ ਖਿਮਾ ਮੰਗਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।